फिरत फिरत प्रभ आया परया तौ सरनाय नानक की प्रभ बेनती अपनी भगती लाए। मैं मूर्ख की केतक बात है कोट पराधी तरियारे गुरु नानक जिन सुनया पेखिया से फिर गर्भास न परयारे कर कृपा मेरे प्रीतम स्वामी नेत्र देख दर्स तेरा राम लाख जिहवा देह मेरे प्यारे मुख हर आराध मेरा राम ज्यो बुलावह त्यो बोलह स्वामी कुदरत कवन हमारी साध संग नानक जस गायो जो प्रभ की अत प्यारी वाहे गुरु साहिब जी सूही महला पंजवा सिमरत बेद पुराण पुकारन पोथिया नाम बिना सब कूड़ गाली होछिया वाहिगुरु जी का खालसा वाहिगुरु जी की फतेह। सतगुरु गरीब निवास सच्चे पातशाह जी दी साजी निवाजी परम सत्कार योग साध संगत जीओ अंतर जामी अकाल पुरख वाहिगुरु दी अपार कृपा दे सदका जुगो जुग अटल सतगुरु श्री गुरु ग्रंथ साहिब जी दे दर्शन परसन दा अते नाम बाणी दे लाहे प्राप्त करन दा भागा भरिया समा प्राप्त हो रहा है। चवर शतर तख्त दे मालक गुरता गद्दी ते विराजमान वाली कुल आलम दसा पातशाहियां दी आत्मिक जोत जुगो जुग अटल सतगुरु साहिब श्री गुरु ग्रंथ साहिब सच्चे पातशाह जी ने अमृत वेले सुंदर तख्तां ते सुभायमान हो दर्शन दी दार बख्शिश करदिया होया अज दा जो परम पवित्र श्री मुखवाक बख्शिश कीता है इस पावन पवित्र श्री मुखवाक विच इस हुक्मनामे विच सतगुरां ने सिख्या दित्ती है कि अकाल पुरख वाहिगुरु दा नाम सर्ब श्रोमणी है। नाम तो बिना जेड़े बाकी दे करम हन ओ फोकट हन। तरह तरह दे पुन करम तरह तरह दे धर्म करम वेदां शास्त्रां दी रीत मुताबक प्रचलित हन पर सतगुरु जी दी सिख्या है कि नाम तो बिना किसी दा कोई फल नहीं रह जांदा। गुरबाणी दे उपदेश मुताबक विद्वाना दा कथन है राम नाम को अंक है सब साधन है शून अंक गए कुछ हाथ नह अंक रहे दस गून। अकाल पुरख वाहिगुरु दा पावन नाम अंक दी तरह एके दी तरह है। नाम तो बिना बाकी जिन्ने साधन हन मसलन जेठ हाड़ दियां धुप्पां दौरान आले दुआले चार धूणियां लगा के बैठना पंजवीं उपरों सूरज दी तपश इस नूं पंचागन कहिंदे ने। सियाल दियां ठंडियां बर्फीलियां रातां विच दरिया दे गल गल पानी विच खलो के तपस्या करनी जंगलां दे वासी होना पहाड़ां दियां गुफावां विच समाधियां ला ला के लम्मा लम्मा समा बैठना खूहां विच लटकना जां दरख्तां नाल पुठे लटकना साग पत खाना कंद मूल खा खा के गुजारा करना एक लत दे भार खलो तपस्या करनी कोई वस्त्रां तो बिना रहना ਤੀਰਥ ਯਾਤਰਾ ਕਰਨੀ, ਪੁੰਨ ਦਾਨ ਕਰਨੇ, ਜਿੰਨੇ ਵੀ ਕਰਮ ਹਨ ਸਭ ਸਾਧਨ ਹੈ ਛੂਨ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਸਾਰੇ ਸਾਧਨ ਛੂਨ ਹਨ। ਛੂਨ ਤੋਂ ਭਾਵ ਸਿਫਰ, ਜ਼ੀਰੋ, ਕੁਝ ਵੀ ਨਹੀਂ। ਤੇ ਇਸ ਤਰ੍ਹਾਂ ਆਪਾਂ ਜਾਣਦੇ ਹਾਂ ਅੰਕ ਗਏ ਕੁਛ ਹਾਥ ਨਹਿ। ਜੇ ਅੰਕ ਚਲਿਆ ਜਾਵੇ, ਅੰਕ ਨਾ ਲਿਖਿਆ ਹੋਵੇ ਤਾਂ ਸਿਫਰ ਜਿੰਨੇ ਮਰਜ਼ੀ ਲਿਖੀ ਜਾਓ, ਕੁਝ ਹੱਥ ਨਹੀਂ ਆਉਂਦਾ, ਕੋਈ ਰਕਮ ਨਹੀਂ ਬਣਦੀ। ਕਾਗਜ਼ ਸਿਆਹੀ ਲੈ ਕੇ, ਕਲਮ ਲੈ ਕੇ ਜਾਂ ਪੈਨ ਲੈ ਕੇ ਕਾਗਜ਼ ਉੱਪਰ ਭਾਵੇਂ ਲੱਖਾਂ ਸਿਫਰਾਂ ਲਿਖ ਦਿੱਤੀਆਂ ਜਾਣ, ਲੱਖਾਂ ਜ਼ੀਰੋ ਲਿਖ ਦਿੱਤੇ ਜਾਣ, ਉਹਨਾਂ ਦੀ ਕੋਈ ਕੀਮਤ ਨਹੀਂ ਬਣਦੀ, ਕੋਈ ਮੁੱਲ ਨਹੀਂ ਬਣਦਾ। ਪਰ ਜੇ ਅੰਕ ਕਾਇਮ ਰਹੇ, ਪਹਿਲਾਂ ਅੰਕ ਲਿਖਿਆ ਜਾਵੇ ਤਾਂ ਅੰਕ ਲਿਖਣ ਤੋਂ ਬਾਅਦ ਜਿੰਨੀ ਵੀ ਸਿਫਰ ਲਿਖਾਂਗੇ 10-10 ਗੁਣਾ ਮੁੱਲ ਵਧਦਾ ਜਾਂਦਾ ਹੈ। ਅੰਕ ਗਏ ਕੁਛ ਹਾਥ ਨਹਿ, ਅੰਕ ਰਹੇ 10 ਗੂਣ। ਵਾਹਿਗੁਰੂ ਦਾ ਨਾਮ ਏਕਾ ਹੈ, ਅੰਕ ਹੈ, ਬਾਕੀ ਸਾਰੇ ਸਾਧਨ ਸਿਫਰ ਹਨ। ਜੇ ਨਾਮ ਸਿਮਰਨ ਵਿੱਚ ਚਿੱਤ ਦੀ ਬਿਰਤੀ ਨਹੀਂ ਜੋੜੀ, ਨਾਮ ਨਾਲ ਚਿੱਤ ਦੀ ਪ੍ਰੀਤ ਨਹੀਂ ਲੱਗੀ, ਜਿੰਨੇ ਮਰਜ਼ੀ ਸਾਧਨ ਕਰ ਲਏ, ਧਰਮ ਕਰਮ ਕਰ ਲਏ, ਸਾਰੇ ਸਿਫਰ ਹਨ, ਜ਼ੀਰੋ ਹਨ, ਬੇਫਾਇਦਾ ਹਨ, ਬੇਮਾਨਾ ਹਨ। ਪਰ ਜੇ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ, ਬਾਕੀ ਐ ਪੁੱਠੇ ਲਟਕਣ ਦੀ, ਧੂਣੀਆਂ ਤਾਉਣ ਦੀ, ਜਲ ਧਾਰੇ ਕਰਨ ਦੀ ਜਾਂ ਹੋਰ ਐਸੇ ਕਰਮਾਂ ਦੀ ਜ਼ਰੂਰਤ ਹੀ ਨਹੀਂ ਬਾਕੀ ਰਹਿ ਜਾਂਦੀ, ਤੇ ਨਾਮ ਜਪਦਿਆਂ ਹੋਇਆਂ ਜੇ ਕੋਈ ਪੁੰਨ ਦਾਨ ਵੀ ਕਰੇ ਤਾਂ ਉਹ ਵੀ 10-10 ਗੁਣਾ ਵਧੇਰੇ ਫਲਦਾਇਕ ਹੁੰਦਾ ਹੈ। ਮਹਾਨਤਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਪਾਵਨ ਪਵਿੱਤਰ ਨਾਮ ਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਸ੍ਰੀ ਮੁਖ ਵਾਕ ਵਿੱਚ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਔਰ ਨਾਮ ਤੋਂ ਬਿਨਾਂ ਬਾਕੀ ਕਰਮਾਂ ਦੀ ਫੋਕਟਤਾ, ਇਹੀ ਅੱਜ ਦੇ ਪਾਵਨ ਸ਼ਬਦ ਅੰਦਰ ਸਿੱਖਿਆ ਫਰਮਾਨ ਕਰ ਰਹੇ ਨੇ। ਸ਼ਬਦ ਦੀ ਕੇਂਦਰੀ ਪੰਗਤੀ ਰਹਾਉ ਵਾਲੀ ਜੋ ਹੈ, ਹਜ਼ੂਰ ਫਰਮਾਨ ਕਰਦੇ ਹਨ, ਨਾਮ ਨਿਧਾਨ ਅਪਾਰ ਭਗਤਾ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਵਾਹਿਗੁਰੂ ਦੇ ਨਾਮ ਦਾ ਜਿਹੜਾ ਅਪਾਰ ਪਾਰਾਵਾਰ ਤੋਂ ਰਹਿਤ ਖਜ਼ਾਨਾ ਹੈ, ਜਾਂ ਇਉਂ ਕਹੀਏ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਜੋ ਨਾਮ ਹੈ, ਉਸ ਨਾਮ ਦਾ ਅਪਾਰ ਖਜ਼ਾਨਾ ਵਾਹਿਗੁਰੂ ਦੇ ਭਗਤਾਂ ਦੇ ਮਨ ਅੰਦਰ ਵਸਦਾ ਹੈ। ਔਰ ਐਸੇ ਸਾਧੂ ਜਨਾਂ ਦੀ ਸੰਗਤ ਜੋ ਕਰਦਾ ਹੈ, ਉਹਨਾਂ ਦੇ ਜਨਮ ਮਰਨ ਔਰ ਸੰਸਾਰਕ ਮੋਹ ਰੂਪੀ ਦੁੱਖ ਜੋ ਹਨ, ਉਹ ਨਾਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਹਨ। ਸਤਿਗੁਰੂ ਜੀ ਸਿੱਖਿਆ ਫਰਮਾਨ ਕਰ ਰਹੇ ਹਨ। ਸੂਹੀ ਮਹੱਲਾ ਪੰਜਵਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਜਵੇਂ ਸਰੂਪ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਹਾਨ ਪਰ ਉਪਕਾਰੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੂਹੀ ਰਾਗ ਵਿੱਚ ਇਹ ਪਾਵਨ ਸ਼ਬਦ ਫੁਰਮਾਨ ਕਰ ਰਹੇ ਹਨ ਅਸ਼ਟਪਦੀਆਂ ਦੇ ਅੰਦਰ। ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆ। ਸਿਮਰਤ 27 ਸਿਮਰਤੀਆਂ, ਬੇਦ 4 ਬੇਦ ਜੋ ਹਨ, ਸਾਮਵੇਦ, ਰਿਗਵੇਦ, ਜੁਜੁਰਵੇਦ, ਅਥਰਵਣ ਵੇਦ, ਪੁਰਾਣ 18 ਹਨ। ਇਹ ਸਾਰੇ ਕੋਈ ਸਿਮਰਤੀਆਂ, ਇਹ ਵੇਦ ਅਤੇ ਪੁਰਾਣ, 27 ਸਿਮਰਤੀਆਂ, 4 ਵੇਦ, 18 ਪੁਰਾਣ, ਇਹਨਾਂ ਤੋਂ ਇਲਾਵਾ ਹੋਰ ਕੋਈ ਉਪਨਿਸ਼ਦਾਂ ਇਤਿਆਦਿਕ, 6 ਸ਼ਾਸਤਰ ਇਤਿਆਦਿਕ ਜਿੰਨੀਆਂ ਪੋਥੀਆਂ ਹਨ, ਇਹਨਾਂ ਪੋਥੀਆਂ ਨੂੰ ਪੁਕਾਰਨ ਪੁਕਾਰਦੇ ਹਨ, ਪੜ੍ਹ ਪੜ੍ਹ ਕੇ ਇਹਨਾਂ ਦੇ ਸਿਧਾਂਤ ਨੂੰ ਕਥਨ ਕਰਦੇ ਨੇ, ਇਹਨਾਂ ਦਾ ਸਿਧਾਂਤ ਦਾ ਅਧਿਐਨ ਕਰਦੇ ਨੇ, ਪੁਕਾਰਦੇ ਨੇ ਪੰਡਿਤ ਲੋਕ, ਪਰ ਨਾਮ ਬਿਨਾਂ ਸਭ ਕੂੜ, ਗੱਲ ਹੀ ਹੋਸ਼ੀਆ। ਜੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਨਾਮ ਨਾਲ ਹਿਰਦੇ ਦਾ ਪ੍ਰੇਮ ਨਹੀਂ ਲਗਾਇਆ, ਤਾਂ ਇਹਨਾਂ ਦਾ ਪੜ੍ਹਨਾ, ਪੜ੍ਹ ਪੜ੍ਹ ਕੇ ਪੁਕਾਰਨਾ, ਸਿਧਾਂਤ ਲੋਕਾਂ ਨੂੰ ਸੁਣਾਉਣਾ, ਇਹ ਸਭ ਝੂਠ ਹੈ, ਹੋਛੀਆਂ ਗੱਲਾਂ ਹਨ, ਤੁੱਛ ਬਾਤਾਂ ਹਨ। ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਕੀ ਹੈ ਪੜ੍ਹਨਾ ਤੇ ਕੀ ਹੈ ਵਿਚਾਰਨਾ, ਕੀ ਹੈ ਵੇਦਾਂ ਪੁਰਾਣਾਂ ਦਾ ਸੁਣਨਾ। ਇਹਨਾਂ ਨੂੰ ਕੇਵਲ ਪੜ੍ਹਨ ਸੁਣਨ ਨਾਲ ਕੀ ਹੋ ਜਾਵੇਗਾ, ਜਦ ਹਿਰਦੇ ਦਾ ਆਤਮਿਕ ਗਿਆਨ ਜੋ ਹੈ ਉਹ ਪ੍ਰਾਪਤ ਨਹੀਂ ਹੋਇਆ, ਜਦ ਸਹਿਜ ਬਿਰਤੀ ਨਹੀਂ ਮਿਲੀ, ਜਦ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਚਿੱਤ ਸੁਰਤੀ ਜੁੜੀ ਨਹੀਂ। ਗੁਰਬਾਣੀ ਕਿਸੇ ਧਰਮ ਉੱਪਰ, ਕਿਸੇ ਧਾਰਮਿਕ ਵਿਸ਼ਵਾਸ ਉੱਪਰ ਉਟੰਕਣ ਨਹੀਂ ਕਰਦੀ, ਬਲਕਿ ਗੁਰੂ ਕੀ ਬਾਣੀ ਧਰਮ ਵਿੱਚ ਆ ਰਹੀ ਕਮਜ਼ੋਰੀ ਨੂੰ ਸਾਡੇ ਸਾਹਮਣੇ ਰੱਖ ਕੇ ਸਾਨੂੰ ਉਸ ਕਮਜ਼ੋਰੀ ਨੂੰ ਦੂਰ ਕਰਨ ਦੀ ਸਿੱਖਿਆ ਦਿੰਦੀ ਹੈ। ਜਿੱਥੇ ਭਗਤ ਜੀ ਇਹ ਕਹਿੰਦੇ ਨੇ ਕਿਆ ਵੇਦ ਪੁਰਾਣਾ ਸੁਣੀਐ, ਕੀ ਹੈ ਵੇਦਾਂ ਪੁਰਾਣਾ ਦਾ ਸੁਣਨਾ, ਉੱਥੇ ਇਹ ਵੀ ਆਪ ਜੀ ਨੇ ਫਰਮਾਨ ਕੀਤਾ ਹੈ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਇਹਨਾਂ ਵੇਦਾਂ ਕਿਤੇਬਾਂ ਨੂੰ ਝੂਠੇ ਨਾ ਕਹੋ, ਝੂਠਾ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ, ਉਹਨਾਂ ਦੇ ਵਿੱਚੋਂ ਮਿਲਦੇ ਹੋਏ ਤੱਤ ਸਿਧਾਂਤ ਨੂੰ ਲੈਂਦਾ ਨਹੀਂ। ਵੇਦ ਦੀਆਂ 80,000 ਸ਼ਰੁਤੀਆਂ ਕਰਮ ਕਾਂਡ ਦਾ ਕਥਨ ਕਰਦੀਆਂ ਨੇ। ਵੇਦਾਂ ਵਿੱਚ ਦੁਨਿਆਵੀ ਗਿਆਨ ਵੀ ਹੈ, ਵੇਦਾਂ ਵਿੱਚ ਦੁਨੀਆਂ ਦੇ ਹੋਰ ਕਾਰੋਬਾਰਾਂ ਬਾਰੇ, ਦੁਨਿਆਵੀ ਕੰਮਾਂ ਕਾਜਾਂ ਬਾਰੇ ਵੀ ਕਾਫੀ ਕੁਝ ਲਿਖਿਆ ਮਿਲਦਾ ਹੈ, ਪਰ ਤੱਤ ਸਿਧਾਂਤ ਅਖੀਰ ਵੇਦ ਵੀ ਇਹੀ ਕਹਿੰਦੇ ਨੇ ਕਿ ਨਾਮ ਤੋਂ ਬਿਨਾਂ ਸਭ ਝੂਠ ਹੈ, ਸਭ ਹੋਸ਼ੀਆਂ ਤੁਛ ਗੱਲਾਂ ਹਨ। ਪੁਰਾਣ ਵਿੱਚ ਅਨੇਕ ਪ੍ਰਕਾਰ ਦੇ ਜ਼ਿਕਰ ਆਉਂਦੇ ਨੇ, ਅਨੇਕ ਤਰ੍ਹਾਂ ਦਾ ਦੁਨਿਆਵੀ ਗਿਆਨ ਹੈ ਪੁਰਾਣਾਂ ਦੇ ਅੰਦਰ ਵੀ, ਪਰ ਪੁਰਾਣ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਮੰਨਣ ਤੋਂ ਇਨਕਾਰੀ ਨਹੀਂ। ਸਿਮਰਤੀਆਂ ਦੇ ਵਿੱਚ ਵੀ ਭਾਵੇਂ ਜਿਹੜੇ ਇਹ ਵੱਖਰੇ ਵੱਖਰੇ 27 ਮੁਨੀ ਹੋਏ ਨੇ, ਇਹਨਾਂ ਨੇ ਜੋ ਸਿਮਰਤੀਆਂ ਉਚਾਰਨ ਕੀਤੀਆਂ, ਆਪੋ ਆਪਣੇ ਅੱਡੋ ਅੱਡਰੇ ਖਿਆਲ ਇਹਨਾਂ ਨੇ ਪੇਸ਼ ਕੀਤੇ ਨੇ, ਕਿਸੇ ਨੇ ਕੁਝ, ਕਿਸੇ ਨੇ ਕੁਝ ਕਿਹਾ। ਇਹਨਾਂ ਵਿੱਚੋਂ ਮਨੂ ਸਿਮਰਤੀ ਵਰਗੇ ਗ੍ਰੰਥ ਨੇ ਹੀ ਦੁਨੀਆਂ ਦੇ ਅੰਦਰ ਜਾਤ ਪਾਤ ਦੇ ਪਾੜੇ ਪਾ ਕੇ ਊਚ ਨੀਚ ਦੇ ਭਿੰਨ ਭੇਦ ਕਾਇਮ ਕੀਤੇ, ਪਰ ਆਖਰ ਸਿਮਰਤੀਆਂ ਦਾ ਸਿਧਾਂਤ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਨੂੰ ਹੀ ਮੰਨਦਾ ਹੈ, ਨਾਮ ਦੀ ਮਹਾਨਤਾ ਦੀ ਹੀ ਸਿੱਖਿਆ ਦਿੰਦਾ ਹੈ। ਜਦੋਂ ਤੱਤ ਵਸਤੂ ਨੂੰ ਧਾਰਨ ਨਹੀਂ ਕੀਤਾ ਤਾਂ ਫਿਰ ਪੜੇ ਸੁਣੇ ਤੋਂ ਕੀ ਹੋਵੇਗਾ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਇਹ 27 ਸਿਮਰਤੀਆਂ, ਇਹ 4 ਵੇਦ, ਇਹ 18 ਪੁਰਾਣ, ਇਹ ਸਾਰੀਆਂ ਪੋਥੀਆਂ ਇਹੋ ਹੀ ਪੁਕਾਰਦੀਆਂ ਨੇ, ਇਹੀ ਗੱਲ ਕਹਿੰਦੀਆਂ ਨੇ, ਇਹੀ ਸਿੱਖਿਆ ਦਿੰਦੀਆਂ ਨੇ ਕਿ ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਝੂਠ ਹੈ। ਵੇਦਾਂ ਸ਼ਾਸਤਰਾਂ ਸਿਮਰਤੀਆਂ ਦਾ ਕੇਵਲ ਗਿਆਨ ਹਾਸਲ ਕਰ ਲੈਣਾ, ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਾਂਸ਼ੀ ਵਿੱਚ ਇਹ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਸਨ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ। ਪੜ੍ਹਦੇ ਹੋ ਪੋਥੀਆਂ ਨੂੰ, ਪੁਸਤਕਾਂ ਨੂੰ, ਵੇਦਾਂ ਸ਼ਾਸਤਰਾਂ ਸਿਮਰਤੀਆਂ ਉਪਨਿਖਦਾਂ ਇਤਿਆਦਿਕਾਂ ਪੋਥੀਆਂ ਨੂੰ ਪੜ੍ਹ ਪੜ੍ਹ ਕੇ ਤੇ ਫਿਰ ਤ੍ਰੈ ਕਾਲੇ ਸੰਧਿਆ ਕਰਦੇ ਹੋ। 3 ਸੰਧਿਆ ਦੇ ਸਮੇਂ ਹਨ, ਰਾਤ ਦਾ ਖਾਤਮਾ ਔਰ ਦਿਨ ਦਾ ਚੜ੍ਹਾ ਇੱਕ ਇਹ ਸੰਧਿਆ ਹੈ, ਫਿਰ ਦਿਨ ਦੇ ਦੂਸਰੇ ਪਹਿਰ ਦਾ ਖਾਤਮਾ ਹੋ ਕੇ ਤੀਸਰਾ ਪਹਿਰ ਆਰੰਭ ਹੋਣਾ, ਸੂਰਜ ਦਾ ਉਥਾਨ ਖਤਮ ਹੋ ਕੇ ਜ਼ਵਾਲ ਆਰੰਭ ਹੋਣਾ, ਭਾਵ ਸੂਰਜ ਨੇ ਜਿੱਥੋਂ ਤੱਕ ਆਪਣੇ ਸਿਖਰ ਤੇ ਪਹੁੰਚਣਾ ਸੀ ਉਥੋਂ ਪਹੁੰਚ ਕੇ ਸੂਰਜ ਦਾ ਢਲਣਾ ਸ਼ੁਰੂ ਹੋਣਾ, ਦੁਪਹਿਰ ਦਾ ਸਮਾਂ ਬੀਤਣਾ, ਇਹ ਇੱਕ ਸੰਧਿਆ ਦਾ ਸਮਾਂ ਹੈ। ਤੀਸਰੀ ਸੰਧਿਆ ਸ਼ਾਮਾਂ ਵੇਲੇ ਹੈ, ਰਾਤ ਸੋ ਰਾਤ ਦੀ ਸ਼ੁਰੂਆਤ ਔਰ ਦਿਨ ਦਾ ਖਾਤਮਾ, ਇਹ 3 ਸੰਧਿਆ ਦੇ ਜਿਹੜੇ ਸਮੇਂ ਹਨ, ਤ੍ਰੈ ਕਾਲੇ ਸੰਧਿਆ, ਜੋ ਵੇਦਾਂ ਸ਼ਾਸਤਰਾਂ ਦਾ ਮਤ ਹੈ ਕਿ ਇਹਨਾਂ 3 ਸੰਧਿਆ ਦੇ ਸਮੇਂ ਕੋਈ ਪੁੰਨ ਦਾਨ, ਕੋਈ ਪੂਜਾ ਅਰਚਨਾ ਇਤਿਆਦਿਕ ਕਰਨੀ। ਪੰਡਿਤ ਲੋਗੋ, ਪੜ੍ਹਦੇ ਹੋ ਪੁਸਤਕਾਂ ਨੂੰ, ਵੇਦਾਂ ਸ਼ਾਸਤਰਾਂ ਨੂੰ, ਤ੍ਰੈ ਕਾਲੇ ਸੰਧਿਆ ਕਰਦੇ ਹੋ, ਪਰ ਬਾਦੰ ਵਿਅਰਥ, ਵਾਹਿਗੁਰੂ ਦਾ ਨਾਮ ਨਹੀਂ ਜਪਦੇ ਤਾਂ ਸਭ ਵਿਅਰਥ, ਪੜ੍ਹ ਕੇ ਕਰਦੇ ਕੀ ਹੋ, ਬਾਦੰ ਕੇਵਲ ਝਗੜੇ, ਬਹਿਸ ਮਬਹਿਸਾ, ਕੇਵਲ ਆਪਣੀ ਵਿਦਿਆ ਦਾ ਹੰਗਤਾ ਦੇ ਸਹਿਤ ਪ੍ਰਗਟਾਵਾ, ਮੈਂ ਬਹੁਤੀਆਂ ਪੋਥੀਆਂ ਪੜ੍ਹੀਆਂ, ਮੈਂ ਬਹੁਤਾ ਵਿਦਵਾਨ। ਸਿਲ ਪੂਜਸ, ਫਿਰ ਇਹਨਾਂ ਦੇ ਸ਼ਾਸਤਰਾਂ ਇਤਿਹਾਦਿਕ ਦੇ ਸਿਧਾਂਤਾਂ ਅਨੁਸਾਰ ਚੱਲਦਿਆਂ ਹੋਇਆਂ ਪੱਥਰਾਂ ਦੀ ਪੂਜਾ ਕਰਦੇ ਹੋ, ਪੱਥਰਾਂ ਨੂੰ ਠਾਕੁਰ ਕਹਿ ਕੇ ਪੂਜਿਆ, ਬਗਲ ਸਮਾਧਨ ਬਗਲੇ ਵਰਗੀਆਂ ਸਮਾਧੀਆਂ ਲਗਾਈਆਂ, ਜਿਵੇਂ ਬਗਲਾ ਇੱਕ ਲੱਤ ਦੇ ਭਾਰ ਖੜਾ ਹੋ ਕੇ ਅੱਧੀਆਂ ਅੱਖਾਂ ਬੰਦ ਕਰਕੇ ਲੰਮਾ ਸਮਾਂ ਬਤੀਤ ਕਰ ਦਿੰਦਾ, ਉਹਦੀ ਇਹ ਸਮਾਧੀ ਕੋਈ ਪ੍ਰਭੂ ਦਾ ਨਾਮ ਜਪਣ ਲਈ ਨਹੀਂ, ਉਹਦੀ ਇਹ ਸਮਾਧੀ ਆਪਣੇ ਜੀਵਨ ਦੇ ਭਾਰ ਉਤਾਰੇ ਵਾਸਤੇ ਨਹੀਂ, ਬਲਕਿ ਡੱਡਾ ਮੱਛੀਆਂ ਪਕੜਨ ਦੇ ਵਾਸਤੇ ਹੈ। ਇਸੇ ਤਰ੍ਹਾਂ ਸਮਾਧੀਆਂ ਲੋਕਾਂ ਨੂੰ ਦਿਖਾ ਦਿਖਾ ਕੇ ਕੇਵਲ ਲਾਈਆਂ ਲੋਕਾਂ ਵਿੱਚ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਲਈ, ਆਪਣੀ ਪ੍ਰਸ਼ੰਸਾ ਕਰਾਉਣ ਲਈ, ਆਪਣੇ ਅੱਗੇ ਮੱਥੇ ਟਿਕਾਉਣ ਲਈ ਤੇ ਪਦਾਰਥ ਬਟੋਰਨ ਲਈ। ਮੁੱਖ ਝੂਠ, ਮੁਖੋਂ ਬੋਲਦੇ ਹੋ ਝੂਠ, ਝੂਠੇ ਬਚਨ ਪਰ ਵਿਭੂਖਣ ਸਾਰੰਗ, ਉਸ ਝੂਠ ਨੂੰ ਵੀ ਗਹਿਣਿਆਂ ਵਾਂਗੂ ਸਾਰੰਗ ਸ੍ਰੇਸ਼ਟ ਬਣਾ ਬਣਾ ਚਮਕਾ ਦਿੰਦੇ ਹੋ, ਜਿਵੇਂ ਪਿੱਤਲ ਦੇ ਗਹਿਣੇ ਉੱਪਰ ਸੋਨੇ ਦਾ ਮਲੰਮਾ ਚਾੜਿਆ ਹੋਵੇ, ਇਉਂ ਝੂਠ ਵੀ ਇਹੋ ਜਿਹਾ ਬੋਲਣਾ ਕਿ ਵੇਖਣ ਵਾਲੇ ਨੂੰ ਸੱਚ ਪ੍ਰਤੀਤ ਹੋਵੇ, ਅਗਲਾ ਸੋਚੀ ਪੈ ਜਾਵੇ ਵਾਕਿਆ ਹੀ ਇਉਂ ਹੋ ਸਕਦਾ ਹੈ, ਪਰ ਯਾਦ ਰੱਖੋ ਤ੍ਰੈ ਪਾਲ ਤਿਹਾਲ ਵਿਚਾਰੰ, ਤਿੰਨਾਂ ਲੋਕਾਂ ਦੇ ਪਾਲਣਹਾਰਾ ਸਵਰਗ ਲੋਕ ਮਾਤ ਲੋਕ ਪਾਤਾਲ ਦਾ ਪਾਲਣਹਾਰਾ ਵਾਹਿਗੁਰੂ ਤੁਹਾਡੇ ਹਾਲ ਨੂੰ ਵਿਚਾਰ ਰਿਹਾ ਹੈ, ਬਾਦ ਵਿਅਰਥ ਹੈ, ਕਿਸੇ ਵੀ ਕਾਰਜ ਨਹੀਂ, ਕਿਸੇ ਲੇਖੇ ਨਹੀਂ। ਇਉਂ ਸਿਮਰਤੀਆਂ ਵੇਦਾਂ ਤੇ ਪੋਥੀਆਂ ਇਤਿਆਦਿਕ ਪੁਰਾਣਾ ਇਤਿਆਦਿਕਾਂ ਨੂੰ ਜਿਹੜੇ ਪੁਕਾਰਨ ਵਾਲੇ ਨੇ, ਉਹਨਾਂ ਦਾ ਪੁਕਾਰਨਾ ਅਧਿਐਨ ਕਰਨਾ, ਕੇਵਲ ਵਿਦਿਆ ਹਾਸਲ ਕਰ ਲੈਣੀ ਔਰ ਨਾਮ ਨਾ ਜਪਣਾ, ਭਾਈ ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਕੂੜ ਅਤੇ ਹੋਛੀਆਂ ਹਨ, ਝੂਠੀਆਂ ਹਨ, ਤੁੱਛ ਹਨ। ਇਹ ਪੋਥੀਆਂ ਵੀ ਇਹੀ ਕਹਿੰਦੀਆਂ ਨੇ, ਸਿਮਰਤੀਆਂ ਵੇਦ ਪੁਰਾਣ ਇਹ ਵੀ ਸਾਰੇ ਇਹੀ ਕਹਿੰਦੇ ਨੇ ਕਿ ਨਾਮ ਤੋਂ ਬਿਨਾਂ ਸਭ ਝੂਠ ਹੈ, ਸਭ ਗੱਲਾਂ ਤੁੱਛ ਹਨ, ਸਭ ਬਾਤਾਂ ਜੋ ਹਨ ਨਿਸਫਲ ਹਨ, ਇਉਂ ਨਾਮ ਤੋਂ ਬਿਨਾਂ ਕੁਝ ਵੀ ਹੋਰ ਫਲ ਫੁੱਲਣ ਵਾਲਾ ਨਹੀਂ। ਨਾਮ ਨਿਧਾਨ ਅਪਾਰ ਭਗਤਾ ਮਨ ਵਸੈ, ਅਪਾਰ ਪਾਰਾ ਵਾਰ ਤੋਂ ਰਹਿਤ, ਜਿਸਦਾ ਕੋਈ ਉਰਾਰ ਪਾਰ ਨਹੀਂ ਪਾਇਆ ਜਾ ਸਕਦਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਮ ਪਵਿੱਤਰ ਨਾਮ ਦਾ ਮਹਾਨ ਬੇਅੰਤ ਖਜ਼ਾਨਾ ਭਗਤਾ ਮਨ ਵਸੈ। ਵਾਹਿਗੁਰੂ ਦੇ ਜਿਹੜੇ ਭਗਤੀ ਕਰਨ ਵਾਲੇ ਭਗਤ ਹਨ, ਉਹਨਾਂ ਦੇ ਮਨ ਅੰਦਰ ਵਸਦਾ ਹੈ ਨਾਮ ਦਾ ਵਾਸਾ, ਤਾਂ ਭਾਵੇਂ ਵਾਹਿਗੁਰੂ ਨੇ ਸਾਰਿਆਂ ਦੇ ਹਿਰਦੇ ਅੰਦਰ ਰੱਖਿਆ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਸਾਰਿਆਂ ਦੇ ਹਿਰਦੇ ਰੂਪੀ ਘਰ ਵਿੱਚ ਪਰਿਪੂਰਨ ਹੈ ਨਾਮ ਅੰਮ੍ਰਿਤ, ਪਰ ਮਨਮੁਖਾਂ ਸਾਧ ਨਾ ਪਾਇਆ, ਮਨਮੁਖਾਂ ਨੇ ਉਸਦੇ ਸਵਾਦ ਨੂੰ ਨਹੀਂ ਪਾਇਆ, ਨਹੀਂ ਜਾਣਿਆ, ਉਹਨਾਂ ਦੇ ਹਿਰਦੇ ਅੰਦਰ ਪ੍ਰਗਟ ਨਾ ਹੋਇਆ, ਗੁਪਤ ਦਾ ਗੁਪਤ ਹੀ ਰਹਿ ਗਿਆ ਤੇ ਜਿਉਂ ਆਏ ਤਿਉਂ ਚਲੇ ਗਏ, ਖਾਲੀ ਹੀ ਇਸ ਦੁਨੀਆਂ ਤੋਂ ਉੱਠ ਗਏ। ਪਰ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਪਰਮੇਸ਼ਰ ਦੀ ਭਗਤੀ ਕੀਤੀ, ਰਸਨਾ ਨਾਲ ਨਾਮ ਦਾ ਸਿਮਰਨ ਕੀਤਾ, ਰਸਨਾ ਨਾਲ ਨਾਮ ਜਪਦਿਆਂ ਜਪਦਿਆਂ ਬਾਹਰੀ ਜਾਪ ਦਾ ਹਿਰਦੇ ਦੇ ਵਿੱਚ ਵਸਦੇ ਨਾਮ ਅੰਮ੍ਰਿਤ ਨਾਲ ਮਿਲਾਪ ਜਿਸ ਵਕਤ ਹੋਇਆ, ਤਾਂ ਇਹ ਨਾਮ ਦਾ ਖਜ਼ਾਨਾ ਸਫੁੱਟਤ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਇਉਂ ਨਾਮ ਦਾ ਨਿਧਾਨ, ਨਾਮ ਖਜ਼ਾਨਾ ਪਰਮੇਸ਼ਰ ਦੇ ਪਿਆਰਿਆਂ ਦੇ ਭਗਤਾਂ ਦੇ ਹਿਰਦੇ ਵਿੱਚ ਪ੍ਰਤੱਖ ਤੌਰ ਤੇ ਵਸਦਾ ਹੈ, ਤੇ ਫਿਰ ਜਨਮ ਮਰਨ ਮੋਹ ਦੁੱਖ, ਦੁਨੀਆਂ ਦੇ ਮੋਹ ਕਰਕੇ ਜਿਹੜਾ ਜਨਮ ਮਰਨ ਦਾ ਦੁੱਖ ਪਿਆ ਰਹਿੰਦਾ ਹੈ ਨਾ, ਸਾਧੂ ਸੰਗ ਨਸੈ, ਇਹ ਐਸੇ ਪਰਮੇਸ਼ਰ ਦੇ ਸਾਧੂ ਜਨਾਂ ਦੀ ਸੰਗਤ ਕਰਕੇ ਨਸ ਜਾਂਦਾ, ਨਾਸ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਵਾਹਿਗੁਰੂ ਦੇ ਨਾਮ ਜਪਦਿਆਂ ਜਪਦਿਆਂ ਹੋਇਆਂ ਹਿਰਦੇ ਵਿੱਚ ਵਿਵੇਕ ਵਿਚਾਰ ਐਸੀ ਪ੍ਰਾਪਤ ਹੁੰਦੀ ਹੈ, ਉਸ ਵਿਵੇਕ ਦੇ ਨਾਲ ਮੋਹ ਦਾ ਨਾਸ ਹੋ ਜਾਂਦਾ ਹੈ, ਤੇ ਮੋਹ ਜਿਹੜਾ ਸਾਰੇ ਔਗਣਾਂ ਦਾ ਮੂਲ ਹੈ, ਜਿਹੜਾ ਜਨਮ ਮਰਨ ਦਾ ਕਾਰਨ ਹੈ, ਜਿਸ ਮੋਹ ਦੇ ਭਰਮਾਏ ਹੋਏ ਜੀਵ ਵਾਰ ਵਾਰ ਜੂਨਾਂ ਵਿੱਚ ਜੰਮਦੇ ਮਰਦੇ ਨੇ, ਉਹ ਮੋਹ ਗੁਰਮੁਖਾਂ ਦੇ ਹਿਰਦੇ ਵਿੱਚੋਂ ਨਾਸ ਹੋ ਜਾਂਦਾ ਹੈ। ਜਦ ਮੋਹ ਦਾ ਹੀ ਖਾਤਮਾ ਹੋ ਗਿਆ, ਮੋਹ ਜਿਹੜਾ ਸਾਰੇ ਔਗਣਾਂ ਦਾ ਰਾਜਾ ਕਿਹਾ ਜਾਂਦਾ, ਜਦੋਂ ਰਾਜਾ ਹੀ ਮਾਰਿਆ ਗਿਆ, ਤਾਂ ਬਾਕੀ ਔਗਣਾਂ ਦੀ ਫੌਜ ਜੋ ਹੈ ਉਹ ਵੀ ਹਿਰਦੇ ਵਿੱਚੋਂ ਪਲਾਇਨ ਕਰ ਜਾਂਦੀ ਹੈ, ਭੱਜ ਜਾਂਦੀ ਹੈ, ਜਿਹਦੇ ਕਰਕੇ ਜਨਮ ਮਰਨ ਦੇ ਜਿਹੜੇ ਦੁੱਖ ਹਨ, ਸਭ ਤੋਂ ਵੱਡਾ ਦੁੱਖ ਇਹੀ ਮੰਨਿਆ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਸਾਨੂੰ ਬੇਨਤੀ ਕਰਨ ਦੀ ਸਿੱਖਿਆ ਦਿੰਦੇ ਹਾਂ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਹੇ ਮੇਰੇ ਰਵੇ ਹੋਏ ਸਰਬ ਵਿਆਪਕ ਵਾਹਿਗੁਰੂ, ਪ੍ਰਕਾਸ਼ ਰੂਪ ਪਰਮੇਸ਼ਵਰ ਜੀ, ਮੇਰਾ ਇਹ ਇੱਕ ਦੁੱਖ ਕੱਟ ਦਿਓ, ਅਗਨ ਦਹੈ, ਸਰੀਰ ਦਾ ਮਰ ਕੇ ਅਗਨ ਦੇ ਵਿੱਚ ਸੜਨਾ, ਤੇ ਗਰਭ ਬਸੇਰਾ, ਫਿਰ ਜਨਮ ਲੈਣ ਵਾਸਤੇ ਮਾਂ ਵਾਸਤੇ ਮਾਤਾ ਦੇ ਗਰਭ ਵਿੱਚ ਆ ਵਸਣਾ, ਵਾਰ ਵਾਰ ਜੰਮਣਾ ਔਰ ਵਾਰ ਵਾਰ ਮਰਨਾ, हे वाहिगुरु जी, ये दुख कट दियो, ये सब तो वड्डा भयानक दुख है। सो इओं साधु जेड़े परमेश्वर दे प्यारे मन नूं साधन वाले हन, लिबास दा भेख दा बनावट दा नाम साधु नहीं, गुरमुख साध असाध साध वखाणी है। गुरु की कृपा सदका जिन्हां गुरमुखां ने अपने असाध मन नूं साध लिया है, उन्हां नूं साधु कहा जांदा है। सो ऐसे साधुआं दी संगत करन करके हिरदे विच्चों मोह दा खात्मा नाम जपदिआं हुंदा है, ते फिर जन्म मरण दे जिहड़े दुख हन इह वी नाश हो जांदे हन। रहाओ विश्राम दे के हजूर फरमांदे हन, मोह बाद अहंकार सर पर रुन्निआ। मोह दुनिया दा मोह, अपने शरीर दा मोह, संबंधियां दा मोह, इस्त्री दा मोह, धियां पुत्रां दा मोह, जायदादा जमीना दा धन दौलत दा मोह, मोह बाद, ये मोह सारा बाद व्यर्थ है। मोह विच लगा रहा जीव बाद झगड़े करदा रहा, और अहंकार हिरदे विच अहंकार ही चुक छड़िया। मनुख नूं कई तरह दा अहंकार मन दे विच व्यापिया होया है। शरीरक बल दा अहंकार करदा है, शरीरक सुंदरता दा अहंकार करदा है, जायदादा दा जमीना दा धन दौलत दा दुनियावी रुतबे दा अहंकार करदा है। पर कई वार तां बिना किसे वस्तु दे होण तों ही अपने आप नूं बहुता सो ज्यादा श्रेष्ठ समझी बैठा है। नानक से नर असल खर जे बिन गुण गर्भ करंत। महाराज कहिंदे हन असली गधे हन ओ मनुख जिहड़े बिना गुणा तों ही अहंकार करी जांदे ने। इउं हर जीव दे हिरदे विच अहंकार है, हर जीव अपने आप नूं विशेष समझदा है, ते तरह तरह दा अहंकार अपने मन विच जीव ने वसाया होया है। इउं जिहड़ा जीव अहंकार विच लगा है, मोह विच लगा है, बाद झगड़िआं विच पिया है, सर पर रुन्निआ। सर पर दा अर्थ है जरूर, निश्चय वाचक, जरूर बार जरूर रुन्निआ, रोना ही पैंदा है, जरूर दुखी हुंदा है, पछताउंदा है, रोंदा है। सुख ना पाएन मूल नाम विशुन्निआ। जेड़े जीव वाहिगुरु दे नाम तों विशुन्निआ विछड़े होए ने, नाम दे नाल मिले नहीं, नाम सिमरन नहीं करदे, सुख ना पाएन मूल, ओ मूलों कोई सुख नहीं पाउंदे। खखे नूं औंकड़ ब्रह्मानंद दा सुख ओ कदे भी नहीं पा सकदे, दुनिया दे विच भी सुख दी उहनां नूं प्राप्ति नहीं। बड़ा सुंदर स्पष्ट बयान सतगुरु महाराज ने गुरबाणी अंदर फरमाया। हजूर फरमाउंदे ने, सुख ना ही रे हर भगत बिना। प्रेमियां, असली सुख वाहिगुरु दी भगती तो बिना नहीं मिलदा। मन अंदर शंका पैदा होवेगा कि दुनिया अंदर बड़े लोग ऐसे ने, बड़े अमीर, बड़े तनाड़, अरबां पति, खरबां पति, बड़ा धन दौलत उन्हां दे कोल, बड़ी प्रसिद्धि, दुनिया दे उपर नाम उन्हां दा बड़ा जाणिया जांदा है, उन्हां कोल हर सुख सहूलत है, जो चाहुण ओह प्राप्त कर सकदे ने। ते गुरबाणी दा फुरमान है कि सुख ना पाएन मूल नाम विछुन्निआ। जदों महाराज कहिंदे ने कि नाम तो बिना सुख प्राप्त हो ही नहीं सकता, सुख ना ही रे हर भगत बिना, वाहिगुरु की भगती बिना सुख नहीं, ओह तां भगती नहीं करदे, ओह तां नाम नहीं जपदे, ओह तां बदगी नहीं करदे, उन्हां कोले सुख क्यों हन? पर साध संगत जी, शरीरक सुख कदे भी असली सुख नहीं। दुनिया दे विच जस है, वडियाई है, दुनिया विच सारियां सुख सहूलतां कोले मौजूद ने, माया दे खजानिया दा कोई अंत पारावार ही नहीं। किन्नी क माया कोल है, ए भी नहीं पता कि मेरा रोज दा किन्ना क ज्यादा नफा मैनू प्राप्त हो रहा, इन्नी कमाई आउंदी है। शरीर दे सुख तां बथेरे ने, पर शरीर दे सुख हुंदिया हुंदिया आत्मा सुखी होवे ए जरूरी नहीं। शरीरक सुख असली सुख नहीं। इन्हां शरीरक सुखां दे हुंदिया होया मनुख दे मन अंदर चिंता, रोग, हउमै रोग, तरह तरह दे होर ख्याल, तरह तरह दे दुख। जे मनुख सुखी होवे तां ओहदा मन भटकदा क्यों होवे? मन दी भटकना जो है, ये कदे भी अंदरों सुख नहीं मानण दिंदी। बाहर नौकर चाकर ने, सेवादार ने, कूले गदेले हन, पखे हन, अज समय दे रवाज मुताबक एसी वगैरा हन, सोहणियां कारां हन, वधिया वधिया सारे पदार्थ ने, पर जदों मन अंदर ही सुख नहीं तां ओह शरीरक सुख फिर किहड़े काम दे बाकी रह गए? आत्मक सुख असली सुख है। जिस आत्मक सुख दे प्राप्त हो जाण नाल फिर शरीरक दुख भी दुख नहीं प्रतीत हुंदे। जिन्ना चर आत्मक सुख नहीं,
ਉਹਨਾਂ ਚਿਰ ਸਰੀਰਕ ਸੁੱਖ ਵੀ ਦੁੱਖ ਰੂਪ ਹਨ। ਜੇ ਆਤਮਾ ਸੁਖੀ ਹੈ ਤਾਂ ਆਤਮਾ ਦੇ ਸੁਖੀ ਹੋਣ ਤੋਂ ਦੁੱਖ ਵੀ ਸੁੱਖ ਰੂਪ ਹੋ ਜਾਂਦੇ ਨੇ। ਜਦੋਂ ਆਤਮਾ ਸੁਖੀ ਹੈ ਤਾਂ ਫਿਰ ਸਰੀਰ ਨੂੰ ਆਰੇ ਨਾਲ ਚੀਰੇ ਜਾਣ ਤੋਂ ਵੀ ਦੁੱਖ ਨਹੀਂ ਲੱਗਦਾ। ਜੇ ਆਤਮਿਕ ਸੁੱਖ ਹਿਰਦੇ ਅੰਦਰ ਹੈ ਤਾਂ ਦੇਗੇ ਵਿੱਚ ਉਬਾਲੇ ਖਾਣ ਨਾਲ ਵੀ ਦਰਦ ਨਹੀਂ ਹੁੰਦੀ, ਜਲਣ ਜਿਹੜੀ ਹੈ ਉਹ ਮਹਿਸੂਸ ਨਹੀਂ ਹੁੰਦੀ। ਜੇ ਆਤਮਾ ਸੁਖੀ ਹੈ ਤਾਂ ਬੰਦ ਬੰਦ ਕੱਟੇ ਜਾਣ ਤੋਂ, ਚਿਰਖੜੀਆਂ ਤੇ ਚੜ ਜਾਣ ਤੋਂ, ਖੋਪਰ ਉਤਾਰੇ ਜਾਣ ਤੋਂ, ਹੋਰ ਤਰ੍ਹਾਂ ਤਰ੍ਹਾਂ ਦੇ ਸੋ ਜੰਬੂਰਾਂ ਨਾਲ ਮਾਸ ਨੋਚੇ ਜਾਣ ਤੋਂ ਕਿਸੇ ਵੀ ਤਰ੍ਹਾਂ ਸਰੀਰ ਨੂੰ ਦੁੱਖ ਨਹੀਂ ਲੱਗਦਾ, ਕਿਉਂਕਿ ਅੰਦਰ ਆਤਮਾ ਦੇ ਸੁੱਖ ਵੱਸਦਾ ਹੈ। ਉਹ ਅੰਤਰ ਆਤਮੇ ਵਾਲਾ ਸੁੱਖ ਹੀ ਅਸਲੀ ਸੁੱਖ ਹੈ, ਔਰ ਉਹ ਸੁੱਖ ਜੋ ਅਸਲੀ ਸੁੱਖ ਹੈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਹੀਂ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਨਹੀਂ। ਸੁੱਖ ਨਾ ਪਾਇਨ ਮੂਲ ਨਾਮ ਵਿਛੁੰਨਿਆ, ਨਾਮ ਤੋਂ ਜਿਹੜੇ ਵਿਛੜੇ ਹੋਏ ਨੇ ਕਦੇ ਉਹ ਸੁੱਖ ਨਹੀਂ ਪਾ ਸਕਦੇ। ਮੂਲੋਂ ਹੀ ਮੁੱਢੋਂ ਹੀ ਉੱਕਾ ਹੀ ਸੁੱਖ ਦੀ ਪ੍ਰਾਪਤੀ ਉਹਨਾਂ ਨੂੰ ਨਹੀਂ। ਮੂਲ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮੇਸ਼ਰ ਦੇ ਮਿਲਾਪ ਦਾ, ਬ੍ਰਹਮਾਨੰਦ ਦਾ ਸੁੱਖ ਜੋ ਹੈ ਉਹ ਬਿਲਕੁਲ ਨਹੀਂ ਪ੍ਰਾਪਤ ਹੁੰਦਾ ਜੋ ਵਾਹਿਗੁਰੂ ਦੇ ਨਾਮ ਤੋਂ ਜੀਵ ਵਿਛੜੇ ਰਹਿੰਦੇ ਨੇ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਜੀਵ ਨੇ ਸੰਸਾਰ ਅੰਦਰ ਮੇਰੀ ਮੇਰੀ ਹੀ ਧਾਰਨ ਕੀਤੀ ਹੋਈ ਹੈ। ਮੇਰਾ ਤਨ ਅਰ ਧਨ ਮੇਰਾ, ਰਾਜ ਰੂਪ ਮੈਂ ਦੇਸ, ਮੇਰਾ ਸਰੀਰ ਹੈ, ਮੇਰਾ ਧਨ ਦੌਲਤ ਹੈ, ਮੇਰਾ ਰਾਜ ਭਾਗ ਹੈ, ਮੇਰਾ ਦੇਸ਼ ਮੇਰਾ ਇਲਾਕਾ ਹੈ, ਮੇਰੀ ਜ਼ਮੀਨ ਜਾਇਦਾਦ ਹੈ, ਮੇਰੀ ਇਸਤਰੀ ਹੈ, ਮੇਰੇ ਧੀਆਂ ਪੁੱਤਰ ਹਨ, ਇਉਂ ਮੇਰੀ ਮੇਰੀ ਧਾਰ। ਸਾਰਿਆਂ ਪਦਾਰਥਾਂ ਉੱਪਰ ਹੀ ਮੇਰ ਧਾਰਨ ਕਰਕੇ ਬੈਠਾ ਹੋਇਆ। ਇਹ ਹਾਲਤ ਹੈ ਜੀਵ ਦੀ ਕਿ ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਦੁਨੀਆਂ ਤੇ ਜੋ ਕੁਝ ਵੀ ਨਜ਼ਰ ਆਉਂਦਾ ਕਹਿੰਦਾ ਸਭ ਕੁਝ ਮੇਰਾ ਹੈ। ਹਰ ਚੀਜ਼ ਉੱਪਰ ਆਪਣਾ ਹੱਕ ਜਤਾਉਂਦਾ, ਹਰ ਚੀਜ਼ ਵਸਤੂ ਪ੍ਰਾਪਤ ਕਰਨੀ ਚਾਹੁੰਦਾ, ਪ੍ਰਾਪਤ ਹੋਈ ਹਰ ਵਸਤੂ ਨੂੰ ਮੇਰੀ ਕਹਿੰਦਾ। ਇਉਂ ਦੁਨੀਆਂ ਦਾ ਸਭ ਕੁਝ ਦਾ ਆਪਣਾ ਸਮਝਦਾ ਹੈ, ਗ੍ਰਹਿਣ ਕਰਨੇ ਯੋਗ ਸਮਝਦਾ ਹੈ, ਤੇ ਇੱਕ ਜਿਹੜਾ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਪਰਾਇਆ ਸਮਝ ਲਿਆ, ਉਹਨੂੰ ਬੇਗਾਨਾ ਸਮਝ ਲਿਆ। ਸੋ ਇਉਂ ਕਰਤਾ ਛੱਡ ਕੀਤੇ ਲਪਟਾਏ। ਸੋ ਇਉਂ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਦੇਂਦੇ ਨਾਲੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ। ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਉਸਦੇ ਦਿੱਤੇ ਹੋਏ ਪਦਾਰਥਾਂ ਨੂੰ ਚੰਗਾ ਸਮਝਦਾ ਹੈ, ਇਉਂ ਮਨਮੁਖ ਜਾਣਦਾ, ਇਉਂ ਸਮਝਦਾ, ਐਸੀ ਬਿਰਤੀ ਵਾਲੇ ਨੂੰ ਮਨਮੁਖ ਹੀ ਜਾਣਿਆ ਜਾਂਦਾ ਹੈ। ਜਿਸ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ, ਜਿਸ ਨੇ ਦੁਨਿਆਵੀ ਪਦਾਰਥ ਪੈਦਾ ਕੀਤੇ ਤੇ ਬਖਸ਼ਿਸ਼ ਕੀਤੇ, ਉਹਨੂੰ ਨੇ ਜਾਣਿਆ, ਪਦਾਰਥਾਂ ਨਾਲ ਪ੍ਰੀਤੀ ਲੱਗ ਗਈ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ, ਵਸਤ ਪਰਾਈ ਕਉ ਉਠ ਰੋਵੈ, ਕਰਮ ਧਰਮ ਸਗਲਾਈ ਖੋਵੈ, ਹੁਕਮ ਨਾ ਬੂਝਾ ਆਵਣ ਜਾਣੇ, ਪਾਪ ਕਰੇ ਤਾਂ ਪਛੋ ਤਾਣੇ। ਇਉਂ ਪਰਮੇਸ਼ਰ ਨੂੰ ਸਮਝ ਛੱਡਿਆ ਹੈ ਬੇਗਾਨਾ, ਤੇ ਬਾਕੀ ਸਾਰੀਆਂ ਵਸਤੂਆਂ ਨੂੰ, ਸਾਰੇ ਪਦਾਰਥਾਂ ਨੂੰ ਆਪਣੀ ਸਮਝਦਾ, ਮੇਰੀ ਮੇਰੀ ਜੋ ਹੈ ਉਹ ਆਪਣੇ ਹਿਰਦੇ ਵਿੱਚ ਵਸਾਈ ਹੋਈ ਹੈ। ਹਜ਼ੂਰ ਫਰਮਾਨ ਕਰਦੇ ਨੇ ਸੂਹੀ ਰਾਗ ਵਿੱਚ ਹੀ, ਕੁਚੱਜੀ ਸਿਰਲੇਖ ਹੇਠ ਸ਼ਬਦ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਉਂਦੇ ਹਨ, ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਿਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਉ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਸੋਇਨਾ ਰੂਪਾ ਰੰਗਲਾ, ਸੋਨਾ ਚਾਂਦੀ ਮਨ ਨੂੰ ਆਨੰਦ ਦੇਣ ਵਾਲੇ ਐਸੇ ਪਦਾਰਥ, ਮੋਤੀ ਤੈ ਮਾਣਿਕ ਜੀਓ, ਸੁੱਚੇ ਮੋਤੀ ਮਾਣਿਕ ਹੀਰੇ ਜਵਾਹਰਾਤ ਇਤਿਆਦਿਕ ਧਨ ਦੌਲਤ ਜੋ ਕੁਝ ਹੈ, ਸੇ ਵਸਤੂ ਸਹਿ ਦਿੱਤੀਆਂ ਮੇਰੇ ਸ਼ਹੋ, ਮੇਰੇ ਪਤੀ, ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਉਹ ਵਸਤੂਆਂ ਮੈਨੂੰ ਬਖਸ਼ਿਸ਼ ਕੀਤੀਆਂ ਨੇ, ਪਰ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ। ਮੈਂ ਇਸ ਸੰਸਾਰ ਅੰਦਰ ਐਸੀ ਕੁਚੱਜੀ ਬਿਰਤੀ ਧਾਰਨ ਕੀਤੀ ਕਿ ਇਹਨਾਂ ਵਸਤੂਆਂ ਨਾਲ, ਸੋਨੇ ਚਾਂਦੀ ਧਨ ਦੌਲਤ ਹੀਰੇ ਜਵਾਹਰਾਤ ਮੋਤੀਆਂ ਮਾਣਕਾਂ ਨਾਲ ਚਿੱਤ ਲਗਾ ਲਿਆ। ਮੰਦਰ ਮਿੱਟੀ ਸੰਦੜੇ, ਮਿੱਟੀ ਦੇ ਬਣੇ ਹੋਏ ਇਹ ਮੰਦਰ, ਇਹ ਸੋਹਣੇ ਮਹਿਲ ਮਕਾਨ, ਪੱਥਰ ਕੀਤੇ ਰਾਸ ਜੀਓ, ਜਿਨ੍ਹਾਂ ਦੇ ਵਿੱਚ ਸੰਗ ਮਰਮਰ ਇਤਿਆਦਿਕ ਪੱਥਰ ਜੋ ਹਨ ਬੜੇ ਸਜਾ ਲਏ, ਬੜੇ ਸੋਹਣੇ ਮਹਿਲ ਮਕਾਨ ਜੋ ਬਣਾ ਲਏ। ਹਉ ਇਨੀ ਟੋਲੀ ਭੁੱਲੀਅਸ, ਇਹਨਾਂ ਵਸਤੂਆਂ ਵਿੱਚ ਹੀ ਮੇਰੀ ਬਿਰਤੀ ਭੁੱਲ ਕੇ ਰਹਿ ਗਈ। ਇਹ ਵਸਤੂਆਂ ਦਿੱਤੀਆਂ ਤਾਂ ਸਾਰੀਆਂ ਪਰਮੇਸ਼ਰ ਨੇ, ਮੇਰੇ ਵਾਹਿਗੁਰੂ ਨੇ ਸਭ ਕੁਝ ਮੈਨੂੰ ਬਖਸ਼ਿਸ਼ ਕੀਤਾ ਹੈ, ਪਰ ਇਹਨਾਂ ਵਸਤੂਆਂ ਵਿੱਚ ਹੀ ਮੈਂ ਨਿਮਾਣੀ ਜੀਵ ਆਤਮਾ ਭੁੱਲ ਗਈ ਤੇ ਸਿਕੰਤ ਨਾ ਬੈਠੀ ਪਾਸ ਜੀਉ। ਉਸ ਪਤੀ ਰੂਪ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਨਾ ਜਾ ਕੇ ਬੈਠੀ, ਉਹਦੀ ਬੰਦਗੀ ਨਾ ਕੀਤੀ, ਉਹਦਾ ਸਿਮਰਨ ਨਾ ਕੀਤਾ, ਉਸ ਦੇ ਦਰ ਦੀ ਸੇਵਾ ਨਾ ਕੀਤੀ। ਬਸ ਪਦਾਰਥਾਂ ਦੀ ਮੇਰ ਹੀ ਆਪਣੇ ਹਿਰਦੇ ਵਿੱਚ ਵਸਾ ਲਈ ਕਿ ਇਹ ਮੇਰੇ ਨੇ, ਮੇਰੀ ਮੇਰੀ ਧਾਰ। ਇਉਂ ਮੇਰੀ ਮੇਰੀ ਧਾਰਨ ਕਰਕੇ ਬੰਧਨ ਬੰਧਿਆ, ਆਪਣੇ ਆਪ ਨੂੰ ਬਹੁਤੇ ਬੰਧਨਾਂ ਵਿੱਚ ਇਸ ਜੀਵ ਨੇ ਬੰਨ ਲਿਆ, ਬਹੁਤਾ ਜੰਜਾਲਾਂ ਵਿੱਚ ਪੈ ਗਿਆ। ਜਿਸ ਚੀਜ਼ ਨੂੰ ਮੇਰੀ ਕਹਿੰਦਾ ਉਹਦੇ ਨਾਲ ਫਿਰ ਇਹਦਾ ਮੋਹ ਵੀ ਹੈ, ਤੇ ਮੋਹ ਦੇ ਬੰਧਨ ਵਿੱਚ ਐਸਾ ਬੱਝਾ, ਵਸਤੂ ਦੇ ਆਉਣ ਤੋਂ ਖੁਸ਼ ਪ੍ਰਸੰਨ ਔਰ ਹੰਕਾਰੀ, ਵਸਤੂ ਦੇ ਚਲੇ ਜਾਣ ਤੋਂ ਦੁਖੀ। ਸੋ ਇਉਂ ਇਹ ਜੀਵ ਜੋ ਹੈ ਆਪਣੇ ਆਪ ਨੂੰ ਬਹੁਤੇ ਬੰਧਨਾਂ ਵਿੱਚ ਬੰਨ ਲੈਂਦਾ ਹੈ ਮੇਰੀ ਮੇਰੀ ਧਾਰਨ ਕਰਕੇ। ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਇਹ ਮੇਰੀ ਮੇਰੀ ਦੇ ਬੰਧਨਾਂ ਵਿੱਚ ਜੋ ਜੀਵ ਬੰਨਿਆ ਪਿਆ ਹੈ, ਕੇਵਲ ਲੱਗਾ ਹੋਇਆ ਹੈ ਸੰਸਾਰ ਦੇ ਮਾਇਕੀ ਧੰਦਿਆਂ ਵਿੱਚ, ਜਿਨ੍ਹਾਂ ਤੋਂ ਕੇਵਲ ਦੁਨੀਆਂ ਦੀ ਮਾਇਆ ਹੀ ਪ੍ਰਾਪਤ ਹੋਵੇ। ਇਹ ਮਾਇਆ ਵੀ ਧੰਦਿਆਂ ਦੇ ਵਿੱਚ ਲੱਗਿਆ ਹੋਇਆ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਫਿਰ ਨਰਕ ਸੁਰਗ ਅਵਤਾਰ, ਕਦੇ ਨਰਕਾਂ ਵਿੱਚ ਜਾਂਦਾ ਹੈ ਪਾਪ ਕਰਮਾਂ ਦੇ ਪ੍ਰਭਾਵ ਸਦਕਾ, ਕਦੇ ਪੁੰਨ ਕਰਮਾਂ ਦੇ ਪ੍ਰਭਾਵ ਸਦਕਾ ਸੁਰਗਾਂ ਚ ਜਾਂਦਾ ਹੈ, ਤੇ ਫਿਰ ਅਵਤਾਰ ਦੁਨੀਆਂ ਤੇ ਫਿਰ ਜਨਮ ਲੈਂਦਾ ਹੈ। ਚਾਹੇ ਨਰਕ ਹੋਵੇ ਚਾਹੇ ਸੁਰਗ ਹੋਵੇ, ਇਹ ਮੁਕਤੀ ਨਹੀਂ, ਇਹ ਪਾਰ ਉਤਾਰਾ ਨਹੀਂ, ਬਲਕਿ ਇਹ ਕਰਮਾਂ ਦਾ ਫਲ ਹੈ। ਸੋ ਜੇ ਨਰਕ ਦੇ ਵਿੱਚ ਵੀ ਜੀਵ ਪੈ ਜਾਵੇ ਤਾਂ ਵੀ ਦੁੱਖ ਭੋਗਦਾ ਹੈ, ਫਿਰ ਵੀ ਉਸ ਨੂੰ ਜਨਮ ਮਰਨ ਦੇ ਗੇੜੇ ਵਿੱਚ ਪੈਣਾ ਪੈਂਦਾ ਹੈ। ਜੇ ਸਵਰਗ ਦੇ ਵਿੱਚ ਵੀ ਚਲਿਆ ਜਾਵੇ ਉਹ ਵੀ ਸਦੀਵੀ ਨਹੀਂ ਹੈ, ਉਸਦਾ ਵੀ ਅੰਤ ਨੂੰ ਤਿਆਗ ਕਰਨਾ ਪੈਂਦਾ ਹੈ। ਦੋਵੇਂ ਕੈਦਾਂ ਹਨ, ਨਰਕ ਵੀ ਔਰ ਸੁਰਗ ਵੀ। ਸੋ ਇਹ ਮੁਕਤੀ ਨਹੀਂ ਹੈ, ਪਾਰ ਉਤਾਰਾ ਨਹੀਂ ਹੈ। ਇਉਂ ਸਮਝ ਲਈਏ ਦੁਨਿਆਵੀ ਉਦਾਹਰਣ ਦੁਆਰਾ ਕਿ ਜਿਵੇਂ ਮਨੁੱਖ ਨੂੰ ਇਸ ਦੁਨੀਆਂ ਵਿੱਚ ਕਿਸੇ ਕਾਰਨ ਕਰਕੇ ਜੇਲ੍ਹ ਪ੍ਰਾਪਤ ਹੋ ਜਾਵੇ, ਕੈਦ ਹੋ ਜਾਵੇ, ਜਿਹੜੇ ਕੋਈ ਬਹੁਤੇ ਜ਼ਿਆਦਾ ਸੋ ਮੰਦ ਕਰਮੀ ਹਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੋ ਚੱਕੀ ਬੰਦ ਕਰ ਦਿੱਤਾ ਜਾਂਦਾ, ਸੀ ਗ੍ਰੇਡ, ਜਿੱਥੇ ਬਹੁਤ ਜ਼ਿਆਦਾ ਦੁੱਖ ਤਸੀਹੇ ਝੱਲਣੇ ਪੈਂਦੇ ਨੇ, ਬਾ ਮੁਸ਼ਕਤ ਕੈਦ ਜਿਸਨੂੰ ਆਪਾਂ ਕਹਿ ਦਿੰਦੇ ਹਾਂ। ਤੇ ਐਸੇ ਵੀ ਕੈਦੀ ਹੁੰਦੇ ਨੇ ਜਿਨ੍ਹਾਂ ਨੂੰ ਜੇਲ੍ਹ ਵਿੱਚ ਏ ਗ੍ਰੇਡ ਮਿਲਦਾ, ਬਲਕਿ ਏ ਗ੍ਰੇਡ ਤੋਂ ਵੀ ਉੱਤੇ ਸਪੈਸ਼ਲ ਕਲਾਸ ਮਿਲ ਜਾਂਦੀ ਹੈ। ਜਿਹੜਾ ਵਿਚਾਰਾ ਸੀ ਗ੍ਰੇਡ ਵਿੱਚ ਕੈਦ ਹੈ ਉਹ ਤਰ੍ਹਾਂ ਤਰ੍ਹਾਂ ਦੇ ਦੁੱਖ ਭੋਗ ਰਿਹਾ, ਤੇ ਜਿਹੜਾ ਕੈਦ ਹੈ ਸਪੈਸ਼ਲ ਕਲਾਸ ਵਿੱਚ ਉਹਦੇ ਕੋਲੇ ਸਾਰੀਆਂ ਸਹੂਲਤਾਂ ਹਨ, ਮਨੋਰੰਜਨ ਵੀ ਹੈ, ਚੰਗਾ ਖਾਣਾ ਪੀਣਾ ਵੀ ਹੈ, ਆਰਾਮਦਾਇਕ ਸਾਰਾ ਮਾਹੌਲ ਵੀ ਹੈ, ਭਾਵੇਂ ਉਹ ਸਾਰੀਆਂ ਚੀਜ਼ਾਂ, ਸਾਰੀਆਂ ਆਨੰਦਦਾਇਕ ਵਸਤੂਆਂ, ਸਾਰੀਆਂ ਸਹੂਲਤਾਂ ਜੇਲ੍ਹ ਵਿੱਚ ਉਸ ਵਿਅਕਤੀ ਨੂੰ ਮਿਲ ਰਹੀਆਂ ਨੇ, ਪਰ ਜੇਲ੍ਹ ਤਾਂ ਫਿਰ ਵੀ ਜੇਲ੍ਹ ਹੈ, ਕੈਦ ਫਿਰ ਵੀ ਕੈਦ ਹੈ। ਦੂਸਰੀ ਗੱਲ, ਜਦੋਂ ਉਹ ਕੈਦ ਦਾ ਸਮਾਂ ਜੋ ਹੈ ਉਹ ਖਤਮ ਹੋ ਜਾਵੇਗਾ, ਭਾਵੇਂ ਕੋਈ ਸਪੈਸ਼ਲ ਕਲਾਸ ਵਿੱਚ ਹੈ ਤੇ ਭਾਵੇਂ ਸੀ ਗ੍ਰੇਡ ਵਿੱਚ ਹੈ, ਬਾ ਮੁਸ਼ਕਤ ਕੈਦ ਹੈ, ਜਦੋਂ ਸਮਾਂ ਪੁੱਗ ਗਿਆ ਤਾਂ ਜੇਲ੍ਹ ਵਿੱਚੋਂ ਬਾਹਰ ਕੱਢ ਹੀ ਦਿੱਤਾ ਜਾਣਾ ਹੈ। ਜੇ ਕੋਈ ਹੁਣ ਜੇਲ੍ਹ ਦੇ ਵਿੱਚ ਆਨੰਦ ਮਾਣਦਿਆਂ ਇਹ ਕਹੇ ਕਿ ਮੈਂ ਤਾਂ ਇੱਥੇ ਬੜਾ ਸੁਖੀ ਹਾਂ, ਸਪੈਸ਼ਲ ਕਲਾਸ ਵਿੱਚ ਮੈਨੂੰ ਸੁੱਖ ਸਹੂਲਤਾਂ ਮੌਜੂਦ ਨੇ, ਹੁਣ ਮੈਂ ਇੱਥੇ ਹੀ ਰਹਿਣਾ ਚਾਹੁੰਦਾ ਹਾਂ, ਬੜੇ ਆਨੰਦ ਮਾਣ ਰਿਹਾ, ਜੇਲ੍ਹ ਦੇ ਕਰਮਚਾਰੀ ਕਹਿਣਗੇ ਨਹੀਂ ਤੇਰੀ ਮਿਆਦ ਪੁੱਗ ਚੁੱਕੀ ਹੈ, ਤੂੰ ਹੁਣ ਇੱਥੋਂ ਬਾਹਰ ਜਾ, ਕੱਢ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜਿਹੜੇ ਮੰਦ ਕਰਮੀ ਜੀਵ ਹਨ ਨਰਕਾਂ ਵਿੱਚ ਪਹੁੰਚਾਏ ਜਾਂਦੇ ਨੇ, ਮਾਨੋ ਸੀ ਗ੍ਰੇਡ ਜੇਲ੍ਹ ਹੈ, ਤਰ੍ਹਾਂ ਤਰ੍ਹਾਂ ਦੇ ਦੁੱਖ ਭੁਗਤਣੇ ਪੈਂਦੇ ਨੇ। ਜਿਹੜੇ ਕੋਈ ਪੁੰਨ ਕਰਮੀ ਹਨ ਉਹ ਗਏ ਸਵਰਗਾਂ ਵਿੱਚ, ਹੈ ਉਹ ਵੀ ਜੇਲ੍ਹ, ਨਰਕਾਂ ਦੇ ਵਿੱਚੋਂ ਵੀ ਜਦੋਂ ਸੋ ਮਨੁੱਖ ਦੇ ਪਾਪ ਕਰਮਾਂ ਦਾ ਫਲ ਖਤਮ ਹੋਇਆ, ਫਿਰ ਉਸਨੂੰ ਕੀਤੇ ਕਰਮਾਂ ਮੁਤਾਬਕ ਜੋ ਹੈ ਜੂਨਾਂ ਵਿੱਚ ਪਾ ਦਿੱਤਾ ਜਾਣਾ। ਸਵਰਗਾਂ ਵਿੱਚ ਵਸਦੇ ਜੀਵ ਦਾ ਵੀ ਪੁੰਨ ਫਲ ਦਾ ਪ੍ਰਭਾਵ ਜਿਸ ਵੇਲੇ ਖਤਮ ਹੋ ਜਾਵੇ, ਫਿਰ ਉਹ ਆਉਣ ਜਾਣ ਦੇ ਗੇੜੇ ਵਿੱਚ ਜ਼ਰੂਰ ਪੈ ਜਾਵੇਗਾ। ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਮੋਹ ਮਾਇਆ ਦੇ ਕੇਵਲ ਮਾਇਕੀ ਧੰਦਿਆਂ ਵਿੱਚ ਲੱਗਿਆ ਹੋਇਆ ਇਹ ਜੀਵ ਨਰਕ ਸੁਰਗ ਭੋਗਦਾ ਹੈ, ਤੇ ਫਿਰ ਇਸ ਦਾ ਦੁਨੀਆਂ ਤੇ ਅਵਤਾਰ ਹੋ ਜਾਂਦਾ, ਪਰ ਫਿਰ ਇਸ ਦਾ ਜਨਮ ਹੋ ਜਾਂਦਾ ਹੈ, ਵਾਰ ਵਾਰ ਜੰਮਦਾ ਮਰਦਾ ਹੀ ਰਹਿੰਦਾ ਹੈ। ਸੋਧਤ ਸੋਧਤ ਸੋਧ ਤਤ ਵਿਚਾਰਿਆ, ਸੋਧ ਵਿਚਾਰ ਨੂੰ ਸੋਧਦਿਆਂ ਸੋਧਦਿਆਂ, ਵਿਚਾਰ ਕਰਦਿਆਂ ਕਰਦਿਆਂ, ਸੋਧਤ ਵਿਚਾਰਦਿਆਂ ਹੋਇਆਂ ਵੇਦਾਂ ਨੂੰ, ਸੋਧਤ ਵਿਚਾਰਦਿਆਂ ਹੋਇਆਂ ਪੁਰਾਣਾਂ ਨੂੰ, ਸੋਧਤ ਸੋਧ ਵਿਚਾਰਿਆ ਹੈ ਇਸੇ ਪ੍ਰਕਾਰ ਸਿਮਰਤੀਆਂ ਇਤਿਆਦਕਾਂ ਨੂੰ ਸਾਰਿਆਂ ਨੂੰ ਸੋਧ ਸੋਧ ਕੇ ਸਾਰਿਆਂ ਦੀ ਵਿਚਾਰ ਕਰ ਕਰਕੇ ਸਾਰੇ ਧਾਰਮਿਕ ਗ੍ਰੰਥਾਂ ਦਾ ਪੋਥੀਆਂ ਦਾ ਔਰ ਹਰ ਪ੍ਰਕਾਰ ਦੇ ਸੋ ਜੁਗਾਂ ਦੇ ਧਰਮਾਂ ਦਾ ਅਧਿਐਨ ਕਰ ਕਰਕੇ ਤਤ ਵਿਚਾਰਿਆ ਇਹੀ ਤਤ ਵਸਤੂ ਇਹੀ ਸਾਰ ਸਿਧਾਂਤ ਵਿਚਾਰਿਆ ਹੈ ਇਹੀ ਸੋ ਤਤ ਨਿਕਲਿਆ ਹੈ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਦੇ ਵੀ ਸੁਖ ਨਹੀਂ ਬੜੇ ਸ਼ਾਸਤਰ ਪੜ ਲਏ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਬਥੇਰੀਆਂ ਸ਼ਾਸਤਰਾਂ ਤੇ ਸਿਮਰਤੀਆਂ ਨੂੰ ਢੰਡੋਲ ਢੰਡੋਲ ਕੇ ਖੋਜ ਖੋਜ ਕੇ ਅਧਿਐਨ ਕਰ ਕਰਕੇ ਵੇਖ ਲਿਆ ਵਾਹਿਗੁਰੂ ਦੇ ਨਾਮ ਬਰਾਬਰ ਕੁਝ ਵੀ ਨਹੀਂ ਪੁੱਜਦਾ ਪਰਮੇਸ਼ਰ ਦਾ ਨਾਮ ਅਮੋਲਕ ਹੈ ਕੀਮਤੀ ਹੈ ਸਭ ਨਾਲੋਂ ਮਹਾਨ ਹੈ ਤਤ ਵਿਚਾਰ ਇਹੀ ਨਿਕਲੀ ਹੈ ਸਾਰੇ ਸਿਮਰਤੀਆਂ ਵੇਦਾਂ ਪੁਰਾਣਾਂ ਨੂੰ ਰਿੜਕ ਰਿੜਕ ਕੇ ਕਿ ਨਾਮ ਬਿਨਾਂ ਸੁਖ ਨਾ ਹੈ ਜਿੰਨੇ ਮਰਜ਼ੀ ਧਰਮ ਕਰਮ ਕਰ ਲਏ ਜਿੰਨੇ ਸਾਧਨ ਕਰ ਲਵੇ ਜਿੰਨੇ ਮਰਜ਼ੀ ਦੁਨਿਆਵੀ ਧਨ ਦੌਲਤ ਦੇ ਮਾਇਕੀ ਧੰਦੇ ਕਰ ਲਵੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਤੋਂ ਬਿਨਾਂ ਆਤਮਿਕ ਸੁਖ ਨਹੀਂ ਸਰਪਰ ਹਾਰਿਆ ਜ਼ਰੂਰ ਬਰ ਜ਼ਰੂਰ ਜੀਵਨ ਨੂੰ ਹਾਰ ਹੀ ਜਾਂਦਾ ਹੈ ਮਨੁੱਖ ਨਿਸ਼ਚੇ ਵਾਚਕ ਆਪਣਾ ਜੀਵ ਨਾਮ ਤੋਂ ਬਿਨਾਂ ਜੀਵਨ ਹਾਰ ਕੇ ਚਲਿਆ ਜਾਂਦਾ ਹੈ ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ ਅਨੇਕਾਂ ਜੀਵ ਸੰਸਾਰ ਤੇ ਆਉਂਦੇ ਨੇ ਅਨੇਕਾਂ ਜਾਂਦੇ ਨੇ ਅਨੇਕਾਂ ਹੀ ਜੀਵ ਆ ਕੇ ਫੇਰ ਚਲੇ ਜਾਂਦੇ ਨੇ ਮਰ ਮਰ ਜਨਮ ਤੇ ਮਰ ਮਰ ਕੇ ਫੇਰ ਜੰਮਦੇ ਨੇ ਮਰਦੇ ਹਨ ਜੰਮਦੇ ਹਨ ਮਰਦੇ ਹਨ ਜੰਮਦੇ ਹਨ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਾਇਆ ਦੇਸ ਲੰਮੈ ਇਉਂ ਅਨੇਕਾਂ ਜੀਵ ਹਰ ਰੋਜ਼ ਜੰਮਦੇ ਮਰਦੇ ਨੇ ਆਉਣ ਜਾਣ ਦੇ ਗੇੜੇ ਵਿੱਚ ਪਏ ਰਹਿੰਦੇ ਨੇ ਔਰ ਅਨੇਕਾਂ ਜੀਵ ਵਾਰ ਵਾਰ ਜੰਮਦੇ ਮਰਦੇ ਜੋ ਹਨ ਇਸ ਆਵਾਗਮਨ ਦੇ ਦੁੱਖ ਨੂੰ ਭੋਗਦੇ ਹਨ ਬਿਨ ਬੁੱਝੇ ਸਭ ਵਾਦ ਜੋਨੀ ਭਰਮ ਤੇ ਸਿਧਾਂਤ ਬੁੱਝੇ ਤੋਂ ਬਿਨਾਂ ਜੀਵਨ ਦਾ ਯਥਾਰਥ ਸਮਝੇ ਤੋਂ ਬਿਨਾਂ ਗੁਰੂ ਕਾ ਹੁਕਮ ਸਮਝੇ ਤੋਂ ਬਿਨਾਂ ਨਾਮ ਦੀ ਸੋਝੀ ਪ੍ਰਾਪਤ ਕੀਤੇ ਤੋਂ ਬਿਨਾਂ ਸਭ ਵਾਦ ਸਭ ਐਵੇਂ ਝਗੜੇ ਹੀ ਨੇ ਸਭ ਕਲੇਸ਼ ਹੀ ਹਨ ਵਾਦ ਬੇਅਰਥ ਹੀ ਹੈ ਸਭ ਕੁਝ ਜੋਨੀ ਭਰਮ ਤੇ ਜੀਵ ਜੂਨਾਂ ਵਿੱਚ ਭਰਮਦੇ ਨੇ ਇਹ ਨਹੀਂ ਕਿ ਵਾਰ ਵਾਰ ਮਨੁੱਖਾ ਜੂਨ ਵਿੱਚ ਹੀ ਜੰਮਦਾ ਮਰਦਾ ਰਿਹਾ ਨਹੀਂ ਇੱਕ ਵਾਰ ਮਨੁੱਖਾ ਜੂਨ ਦੀ ਪ੍ਰਾਪਤੀ ਹੋ ਗਈ ਜੀਵ ਖੁੰਝ ਗਿਆ ਤਾਂ ਦੁਬਾਰਾ ਫਿਰ ਮੌਕਾ ਹੱਥ ਨਹੀਂ ਆਉਂਦਾ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਇਹ ਮਨੁੱਖਾ ਜਨਮ ਰੂਪੀ ਪੌੜੀ ਹੈ ਜੋ ਵਾਹਿਗੁਰੂ ਦੇ ਦਰ ਤੱਕ ਪਹੁੰਚਣ ਦੀ ਇਹ ਤੋਂ ਛੁੱਟ ਗਿਆ ਖੁੰਝ ਗਿਆ ਚੁੱਕ ਗਿਆ ਫਿਰ ਇਹ ਮਨੁੱਖਾ ਜਨਮ ਵਾਰ ਵਾਰ ਹੱਥ ਨਹੀਂ ਆਉਂਦਾ ਐਵੇਂ ਆਪਣੇ ਜਨਮ ਨੂੰ ਇਹ ਜੀਵ ਵਿਅਰਥ ਗਵਾ ਲੈਂਦਾ ਜੋਨੀ ਭਰਮ ਤੇ ਜੂਨਾਂ ਵਿੱਚ ਭਰਮਦਾ ਭਟਕਦਾ ਹੈ ਕਦੇ ਕਿਸੇ ਜੂਨ ਵਿੱਚ ਕਦੇ ਕਿਸੇ ਜੂਨ ਵਿੱਚ ਸੂਕਰ ਸਵਾਨ ਗਰਦ ਬਮੰਜਾਰਾ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤਿੰਨ ਜੋਨ ਭਵਾਈਐ ਬੰਧਨ ਬੰਧਿਆ ਆਈਐ ਜਾਈਐ ਕਦੇ ਕਿਸੇ ਜੂਨ ਵਿੱਚ ਕਦੇ ਕਿਸੇ ਜੂਨ ਵਿੱਚ ਇਉਂ ਜੀਵ ਵਾਰ ਵਾਰ ਜੰਮਦਾ ਮਰਦਾ ਜੂਨਾਂ ਵਿੱਚ ਭਰਮਦਾ ਭਟਕਦਾ ਹੈ ਵਾਹਿਗੁਰੂ ਦੇ ਨਾਮ ਸਿਮਰਨ ਤੋਂ ਬਿਨਾਂ ਜਿਨ ਕਉ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਹੁਣ ਜਿਨ੍ਹਾਂ ਉੱਪਰ ਮੇਰਾ ਅਕਾਲ ਪੁਰਖ ਵਾਹਿਗੁਰੂ ਦਿਆਲੂ ਹੋਇਆ ਜਿਨ੍ਹਾਂ ਤੇ ਮਿਹਰ ਕੀਤੀ ਬਖਸ਼ਿਸ਼ ਕੀਤੀ ਹੈ ਉਹਨਾਂ ਨੂੰ ਸਾਧੂ ਸੰਗ ਪ੍ਰਾਪਤ ਹੋਇਆ ਸ਼੍ਰੋਮਣੀ ਸਾਧ ਰੂਪ ਸਤਿਗੁਰੂ ਮਹਾਰਾਜ ਸਾਧ ਰੂਪ ਆਪਣਾ ਤਨ ਧਾਰਿਆ ਮਹਾਂ ਅਗਨ ਤੇ ਆਪ ਉਬਾਰਿਆ ਸੋ ਐਸੇ ਸ਼੍ਰੋਮਣੀ ਸਾਧੂ ਰੂਪੀ ਸਤਿਗੁਰਾਂ ਦਾ ਸੰਗ ਪ੍ਰਾਪਤ ਹੋਇਆ ਗੁਰੂ ਕੀ ਸ਼ਰਨ ਮਿਲੀ ਗੁਰੂ ਕੀ ਸਿੱਖੀ ਮਿਲੀ ਸਾਧੂ ਸੰਗ ਪਾਇਆ ਵਾਹਿਗੁਰੂ ਦੇ ਨਾਮ ਦੀ ਲਿਵ ਦੇ ਵਿੱਚ ਜੁੜੇ ਹੋਏ ਪਰਮੇਸ਼ਰ ਦੇ ਪਿਆਰੇ ਸਾਧੂ ਜਨਾਂ ਦਾ ਸੰਗ ਮਿਲਾਪ ਹਾਸਲ ਉਹਨਾਂ ਨੂੰ ਹੋਇਆ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਦਿਆਲੂ ਹੋ ਗਿਆ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਪੂਰਬ ਦੇ ਕਿਸੇ ਸ਼ੁਭ ਕਰਮਾਂ ਦਾ ਅੰਕੁਰ ਜਦੋਂ ਪ੍ਰਗਟ ਹੋਇਆ ਤਾਂ ਨਾਮ ਦੇ ਰਸੀਏ ਔਰ ਵੈਰਾਗੀ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਉਹਨਾਂ ਦਾ ਮਿਲਾਪ ਜੀਵ ਨੂੰ ਮਿਲਿਆ ਪਰਮੇਸ਼ਰ ਦੇ ਪਿਆਰਿਆਂ ਦੇ ਮਿਲਾਪ ਵਿੱਚ ਮਿਲ ਕੇ ਵਾਹਿਗੁਰੂ ਦਾ ਨਾਮ ਸਿਮਰਨ ਜਦ ਕੀਤਾ ਤਾਂ ਜਨਮਾਂ ਜਨਮਾਂਤਰਾਂ ਤੋਂ ਅਵਿਦਿਆ ਦੀ ਨੀਂਦ ਵਿੱਚ ਸੁੱਤੀ ਪਈ ਬਿਰਤੀ ਜਾਗ ਪਈ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਦਿਆਲੂ ਹੋਇਆ ਉਹਨਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਨਾਮ ਸਿਮਰਨ ਵਾਲਿਆਂ ਦਾ ਸਾਥ ਮਿਲਿਆ ਨਾਮ ਸਿਮਰਨ ਵਾਲਿਆਂ ਦੀ ਸੰਗਤ ਵਿੱਚੋਂ ਗੁਰੂ ਕੀ ਸ਼ਰਨ ਮਿਲੀ ਗੁਰੂ ਕੀ ਸਿੱਖੀ ਮਿਲੀ ਫਿਰ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ। ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦਾ ਨਾਮ, ਜੋ ਅੰਮ੍ਰਿਤ ਜਨਮ ਮਰਨ ਤੋਂ ਰਹਿਤ ਕਰ ਦੇਣ ਵਾਲਾ ਹੈ, ਮ੍ਰਿਤੂ ਤੋਂ ਰਹਿਤ ਕਰਕੇ ਅਮਰ ਕਰ ਦੇਣ ਵਾਲਾ ਹੈ, ਅੰਮ੍ਰਿਤ ਸਰੀਖਾ ਮਿੱਠਾ ਹੈ, ਅੰਮ੍ਰਿਤ ਰੂਪ ਪਰਮੇਸ਼ਰ ਦਾ ਜੋ ਨਾਮ ਹੈ, ਤਿਨੀ ਜਨੀ ਜਪ ਲਿਆ। ਉਹਨਾਂ ਜਨਾਂ ਨੇ, ਉਹਨਾਂ ਪਿਆਰਿਆਂ ਨੇ ਜਪ ਲਿਆ ਜਿਨ੍ਹਾਂ ਨੂੰ ਸਾਧ ਸੰਗਤ ਮਿਲੀ, ਜਿਨ੍ਹਾਂ ਤੇ ਵਾਹਿਗੁਰੂ ਦਿਆਲੂ ਹੋਇਆ, ਸਾਧ ਸੰਗਤ ਦੀ ਪ੍ਰਾਪਤੀ ਹੋਈ, ਗੁਰੂ ਕੀ ਕਿਰਪਾ ਸਦਕਾ ਉਹਨਾਂ ਨੇ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਜੋ ਹੈ ਉਹ ਜਪ ਲਿਆ ਹੈ। ਜਪਦੇ ਹਨ ਰਸਨਾ ਦੁਆਰਾ, ਜਪਦੇ ਹਨ ਹਿਰਦੇ ਦੁਆਰਾ, ਸਤਿਗੁਰਾਂ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਸਿਮਰਨ ਵਿੱਚ ਜੁੜ ਜਾਂਦੇ ਨੇ। ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ, ਖੋਜਦੇ ਹਨ ਲੱਭਦੇ ਹਨ ਵਾਹਿਗੁਰੂ ਨੂੰ ਕਰੋੜਾਂ ਹੀ, ਕਰੋੜਾਂ ਜੀਵ, ਕਰੋੜਾਂ ਮਨੁੱਖ ਪਰਮੇਸ਼ਰ ਨੂੰ ਲੱਭਦੇ ਨੇ, ਕਰੋੜਾਂ ਹੀ ਨਹੀਂ ਬਲਕਿ ਅਸੰਖਾਂ ਲੱਭਦੇ ਹਨ, ਅਸੰਖਾਂ ਹੀ ਨਹੀਂ ਬਲਕਿ ਬਹੁਤ ਅਨੰਤ ਕੇ, ਅਨ ਅੰਤ, ਜਿਨ੍ਹਾਂ ਦਾ ਅੰਤ ਨਹੀਂ ਆਉਂਦਾ, ਅਨੰਤ ਲੋਕਾਂ ਦੇ ਸਮੂਹ ਜੋ ਹਨ ਵਾਹਿਗੁਰੂ ਨੂੰ ਖੋਜਦੇ ਫਿਰਦੇ ਨੇ, ਲੱਭਦੇ ਫਿਰਦੇ ਨੇ, ਪਰ ਜਿਸ ਬੁਝਾਏ ਆਪ ਨੇੜਾ ਤਿਸ ਹੈ, ਜਿਸ ਨੂੰ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣਾ ਆਪਾ ਬੁਝਾ ਦੇਵੇ, ਸਮਝਾ ਦੇਵੇ, ਸੋਝੀ ਕਰਾ ਦੇਵੇ, ਆਪਣੇ ਨਿੱਜ ਸਰੂਪ ਦਾ ਗਿਆਨ ਜਿਸ ਨੂੰ ਵਾਹਿਗੁਰੂ ਬਖਸ਼ਿਸ਼ ਕਰਾ ਦੇਵੇ, ਨੇੜਾ ਤਿਸ ਹੈ। ਉਸ ਗੁਰਮੁਖ ਪਿਆਰੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਜਾਣਿਆ, ਉਹਦੇ ਨੇੜੇ ਹੈ ਪਰਮੇਸ਼ਰ, ਵਸਦਾ ਭਾਵੇਂ ਹਰ ਇੱਕ ਦੇ ਨੇੜੇ ਹੈ, ਹਰ ਇੱਕ ਦੇ ਹਜ਼ੂਰ ਹੈ, ਹਰ ਇੱਕ ਦੇ ਹਿਰਦੇ ਵਿੱਚ ਹੈ, ਪਰ ਜਿਨ੍ਹਾਂ ਨੂੰ ਆਪਣਾ ਆਪਾ ਵਾਹਿਗੁਰੂ ਨੇ ਬੁਝਾ ਦਿੱਤਾ, ਜਣਾ ਦਿੱਤਾ, ਉਹਨਾਂ ਦੇ ਫਿਰ ਪ੍ਰਤੱਖ ਹੀ ਨੇੜੇ ਹੈ। ਦਰਸ਼ਨ ਕਉ ਲੋਚੈ ਸਭ ਕੋਈ, ਹਰ ਕੋਈ ਦਰਸ਼ਨ ਚਾਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਵਾਹਿਗੁਰੂ ਨੂੰ ਮਿਲ ਲਵਾਂ। ਨਾਮ ਤੋਂ ਖੁੰਝਿਆ ਹੋਇਆ ਜਿਹੜਾ ਜੀਵ ਜਲ ਧਾਰੇ ਕਰ ਰਿਹਾ, ਇੱਛਾ ਉਹਦੀ ਵੀ ਹੈ ਕਿ ਮੈਂ ਰੱਬ ਦੀ ਪ੍ਰਾਪਤੀ ਕਰ ਲਵਾਂ। ਜਿਹੜਾ ਕਿਸੇ ਜੰਗਲ ਦੇ ਵਿੱਚ ਅਡੋਲ ਸਮਾਧੀ ਲਗਾਈ ਬੈਠਾ, ਤਪ ਕਰ ਰਿਹਾ, ਮਨ ਦੀ ਖਿਆਲ, ਮਨ ਦੀ ਭਾਵਨਾ ਉਹਦੀ ਵੀ ਇਹੋ ਹੀ ਹੈ ਕਿ ਮੈਂ ਰੱਬ ਨੂੰ ਪਾ ਲਵਾਂ। ਇਉਂ ਕੁਛ ਵੀ ਕਰਮ ਮਨੁੱਖ ਜੋ ਹੈ, ਧਰਮ ਕਰਮ ਕੋਈ ਕਰਦਾ, ਉਹ ਰੱਬ ਦੀ ਪ੍ਰਾਪਤੀ ਦੀ ਇੱਛਾ ਕਰਕੇ ਕਰ ਰਿਹਾ, ਪਰ ਪ੍ਰਾਪਤੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਸਦਕਾ ਹੀ ਹੈ। ਲੱਭਦੇ ਬਹੁਤ ਹਨ, ਖੋਜਦੇ ਬਹੁਤ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਅਸੰਖਾਂ ਕਰੋੜਾਂ ਅਨੰਤ ਬੇਅੰਤ ਜੀਵ ਜੋ ਹਨ ਲੱਭਦੇ ਫਿਰਦੇ ਹਨ ਵਾਹਿਗੁਰੂ ਪਰਮੇਸ਼ਰ ਨੂੰ। ਅਨੰਤ ਕੇ, ਜਿਹੜਾ ਅਨੰਤ ਰੂਪ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮੇਸ਼ਰ ਦੀ ਖੋਜ, ਉਹਦੀ ਭਾਲ ਵਿੱਚ ਕਰੋੜਾਂ ਅਸੰਖਾਂ ਜੀਵ ਲੱਗੇ ਨੇ, ਪਰ ਜਿਹਦੇ ਤੇ ਆਪ ਕਿਰਪਾ ਕਰਕੇ ਆਪਣਾ ਆਪਾ ਸੋ ਸਮਝਾ ਦੇਵੇ, ਸੋਝੀ ਕਰਾ ਦੇਵੇ, ਉਹਦੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਨੇੜੇ ਹੈ, ਉਹਨਾਂ ਨੂੰ ਸੋਝੀ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਨਾਮ ਜਪਿਓ ਜਬ ਹੀ ਸੁਖ ਸਾਗਰ ਚੇਤਨ ਚੀਤ ਉਦੋਤ ਸੋ ਹੋ, ਜਦ ਸੁਖਾਂ ਦੇ ਸਮੁੰਦਰ ਵਾਹਿਗੁਰੂ ਦਾ ਨਾਮ ਜਪਿਆ ਜਾਵੇ, ਤਾਂ ਹੀ ਚੇਤਨ ਰੂਪ ਅਕਾਲ ਪੁਰਖ ਵਾਹਿਗੁਰੂ ਹਿਰਦੇ ਅੰਦਰ ਪ੍ਰਗਟ ਹੁੰਦਾ ਹੈ। ਇਸ ਲਈ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨ ਦੀ ਪ੍ਰੇਰਨਾ ਦਿੰਦੇ ਨੇ, ਅਰਦਾਸ ਬੇਨਤੀ ਕਰਨ ਦਾ ਢੰਗ ਤਰੀਕਾ ਦੱਸਦੇ, ਜਾਚ ਦੱਸਦੇ ਨੇ। ਇਉਂ ਬੇਨਤੀਆਂ ਕਰੀਏ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਹੇ ਦਾਤਾਰ, ਸਾਰੀਆਂ ਦਾਤਾਂ ਬਖਸ਼ਿਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਵਿਸਰ ਨਾਹੀ, ਕਦੇ ਮੈਨੂੰ ਭੁੱਲੋ ਨਾ, ਮੇਰੇ ਮਨ ਵਿੱਚੋਂ ਆਪ ਜੀ ਦੀ ਯਾਦ, ਆਪ ਜੀ ਦਾ ਖਿਆਲ, ਆਪ ਜੀ ਦਾ ਸਮਰਨ ਕਦੇ ਵੀ ਨਾ ਭੁੱਲੇ। ਵਿਸਰ ਨਾਹੀ ਇੱਕ ਤਿਨ ਦਾਤਾਰ, ਨਾਨਕ ਕੇ ਪ੍ਰਭ ਪ੍ਰਾਨ ਆਧਾਰ। ਖਿਨਮਹਿ ਥਾਪ ਨਿਵਾਜੇ ਠਾਕੁਰ, ਨੀਚ ਕੀਟ ਤੇ ਕਰਹਿ ਰਾ ਜੰਗਾ, ਕਬਹੂ ਨਾ ਵਿਸਰੈ ਹੀ ਏ ਮੋਰੇ ਤੇ, ਨਾਨਕ ਦਾਸ ਇਹੀ ਦਾਨ ਮੰਗਾ। ਮਹਾਰਾਜ, ਇਹ ਦਾਨ ਮੰਗਦਾ ਹਾਂ ਕਿ ਤੁਹਾਡਾ ਨਾਮ, ਤੁਹਾਡਾ ਸਰੂਪ, ਤੁਹਾਡੀ ਯਾਦ ਮੇਰੇ ਹਿਰਦੇ ਵਿੱਚੋਂ ਕਦੇ ਵੀ ਨਾ ਵਿਸਰੇ। ਵਿਸਰ ਨਾ ਹੀ ਦਾਤਾਰ, ਹੇ ਦਾਤਾਰ ਪਰਮੇਸ਼ਰ ਵਾਹਿਗੁਰੂ, ਕਦੇ ਮੈਨੂੰ ਭੁੱਲੋ ਨਾ, ਕਦੇ ਮੇਰੇ ਹਿਰਦੇ ਵਿੱਚੋਂ ਆਪ ਜੀ ਦੀ ਯਾਦ ਨਾ ਵਿਸਰੇ। ਆਪਣਾ ਨਾਮ ਦੇਹੋ, ਮੈਨੂੰ ਆਪਣਾ ਨਾਮ ਬਖਸ਼ਿਸ਼ ਕਰੋ, ਨਾਮ ਸਿਮਰਨ ਦੀ ਸਮਰੱਥਾ ਬਖਸ਼ੋ, ਨਾਮ ਸਿਮਰਨ ਦੀ ਬੁੱਧ ਬਖਸ਼ੋ, ਸਵਾਸ ਸਵਾਸ ਨਾਮ ਸਿਮਰਨ ਦਾ ਆਪ ਕਿਰਪਾ ਕਰਕੇ ਬਲ ਬਖਸ਼ੋ, ਨਾਮ ਦੀ ਦਾਤ ਦਿਓ। ਗੁਰੂ ਗਰੀਬ ਨਿਵਾਜ ਜੀ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਏਹੋ। ਮੈਂ ਦਿਨ ਰਾਤ ਆਪ ਜੀ ਦੇ ਗੁਣ ਗਾਉਂਦਾ ਰਹਾਂ, ਦਿਨ ਰਾਤ ਆਪ ਜੀ ਦੀ ਸਿਫਤ ਸਲਾਹ ਕਰਾਂ, ਇਹੀ ਮੇਰੇ ਮਨ ਦਾ ਚਾਓ ਹੈ, ਇਹੀ ਉਤਸ਼ਾਹ ਹੈ, ਇਹੀ ਭਾਵਨਾ ਹੈ, ਇਹੀ ਲਾਲਸਾ ਹੈ, ਮੇਰੇ ਤੇ ਕਿਰਪਾ ਕਰੋ, ਮੈਂ ਦਿਨ ਰਾਤ ਗੁਣ ਗਾਉਂਦਾ ਰਹਾਂ, ਗੁਣ ਗਾਵਾਂ, ਮੈਂ ਆਪ ਜੀ ਦੇ ਗੁਣ ਗਾਇਨ ਕਰਾਂ। ਸਤਿਗੁਰੂ ਜੀ, ਦਿਨ ਰਾਤ ਜਿਨ੍ਹਾਂ ਗੁਣਾਂ ਦੇ ਗਾਉਣ ਸਦਕਾ ਅਵਿਦਿਆ ਦੀ ਰਾਤ ਖਤਮ ਹੋ ਕੇ ਹਿਰਦੇ ਵਿੱਚ ਗਿਆਨ ਦਾ ਦਿਨ ਚੜ ਆਉਂਦਾ ਹੈ ਨਾ, ਐਸੇ ਗੁਣ ਗਾਉਣ ਦੀ ਦਾਤ ਬਖਸ਼ੋ। ਦਿਨ ਰਾਤ ਹੀ ਗੁਣ ਗਾਉਂਦਾ ਰਾਵਾਂ ਮੈਂ ਮਹਾਰਾਜ, ਇਹੀ ਮੇਰੇ ਮਨ ਦਾ ਚਾਅ ਹੈ, ਇਹੀ ਬੇਨਤੀ ਹੈ, ਐਸੀ ਕਿਰਪਾ ਮੇਰੇ ਉੱਪਰ ਕਰੋ। ਗੁਰੂ ਗਰੀਬ ਨਿਵਾਸ ਜੀ ਨੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਦਰਸਾਇਆ ਹੈ ਸ਼ਬਦ ਅੰਦਰ ਵਾਹਿਗੁਰੂ ਦਾ ਨਾਮ ਹੀ ਸ਼੍ਰੋਮਣੀ ਹੈ, ਨਾਮ ਤੋਂ ਬਿਨਾਂ ਬਾਕੀ ਸਭ ਕੁਝ ਝੂਠ ਪਸਾਰ ਹੈ, ਸਭ ਤੁਛ ਗੱਲਾਂ ਹਨ। ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਬੇਨਤੀਆਂ ਕਰਕੇ ਕਿਸ ਪਰਮੇਸ਼ਰ ਦਾ ਨਾਮ ਹੀ ਮੰਗੀਏ, ਨਾਮ ਦਾ ਸਿਮਰਨ ਹੀ ਮੰਗੀਏ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕਾ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਆਵੇ, ਔਰ ਵਾਹਿਗੁਰੂ ਦਾ ਪਾਵਨ ਨਾਮ ਜਪਦਿਆਂ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ, ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਲਈ ਸਮਤ ਬਖਸ਼ਿਸ਼ ਕਰਨ ਲਈ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਏਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।